ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ, ਤਿੰਨਾ ਠਾਕ ਨ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ, ਬੂਟੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ, ਤਿੰਨਾ ਠਾਕ ਨ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ, ਬੂਟੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਵੀ ਤੂੰ ਹੈ ਸਲਾਹਣਾ ਪਿਆਰੇ, ਵੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ, ਵੀ ਤੂੰ ਹੈ ਸਲਾਹਣਾ ਪਿਆਰੇ, ਵੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਗੁਰੂ ਕੀ ਨਿਵਾਜੀ ਹੋਈ ਧਰਤੀ ਦੀ ਚਰਨ ਧੂੜੀ ਪਰਸ ਰਹੇ ਵਡਭਾਗੇ ਗੁਰਸਿੱਖ ਜਨੋਂ, ਗੁਰਦੇਵ ਪਾਤਸ਼ਾਹ ਜੀ ਨੇ ਮਹਾਨ ਮੁਕੱਦਸ ਸਥਾਨ ਸਿੱਖੀ ਦੇ ਮਹਾਨ ਕੇਂਦਰ ਤੋਂ ਜੋ ਲੁਕਾਈ ਨੂੰ ਫਰਮਾਨ ਕੀਤਾ, ਜੋ ਆਦੇਸ਼ ਸਤਿਗੁਰਾਂ ਦਾ ਅੱਜ ਹੋਇਆ, ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਵਿਵੇਕ ਬੁੱਧੀ ਮੰਗੀਏ, ਸਤਿਗੁਰੂ ਜੀ ਸਿਰ 'ਤੇ ਹੱਥ ਰੱਖ ਕੇ ਆਪਣੇ ਅਗਾਧ ਬੋਧ ਬਚਨਾਂ ਦੀ ਸੋਝੀ ਬਖਸ਼ਣ, ਆਪ ਸੰਗਤ ਗੁਰੂ ਦਾ ਰੂਪ ਅਸੀਸ ਦਿਓ। ਸਤਿਗੁਰੂ ਜੀ ਦੇ ਪਾਵਨ ਬਚਨ ਦੀਆਂ ਦੋ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ। ਸ਼ਬਦ ਦੀ ਪਹਿਲੀ ਪੰਕਤੀ ਤੇ ਨਾਲ ਰਹਾਉ ਦੀ ਪੰਕਤੀ, ਦੋਨਾਂ ਪੰਕਤੀਆਂ ਨੂੰ ਬੜੀ ਇਕਾਗਰਤਾ ਦੇ ਨਾਲ ਸੁਰਤ ਕਰਕੇ ਆਪ ਜੀ ਨੇ ਸੁਣਿਆ। ਦੋਨਾਂ ਪੰਕਤੀਆਂ ਵਿੱਚੋਂ ਇੱਕ ਗੱਲ ਪ੍ਰਗਟ ਹੋ ਰਹੀ ਸੀ ਕਿ ਸਾਗਰ ਹੈ, ਕੋਈ ਸਾਗਰ ਹੈ, ਉਸ ਸਾਗਰ ਤੋਂ ਅਸੀਂ ਤਰਨਾ ਹੈ। ਨਾਲ ਇਹ ਵੀ ਕਿਹਾ ਕਿ ਬੋਹਿਤ ਤੋਂ ਬਿਨਾਂ ਸਾਗਰ ਨਹੀਂ ਤਰਿਆ ਜਾ ਸਕਦਾ। ਜਦੋਂ ਬੇੜੇ ਦੇ ਵਿੱਚ ਜਹਾਜ਼ ਦੇ ਅੰਦਰ ਸਾਰਾ ਪੂਰ ਚੜ੍ਹਦਾ ਤੇ ਉਹਦੇ ਅੰਦਰ ਸਾਧ ਸੰਗਤ ਹੌਲੇ ਤੇ ਭਾਰੇ ਸਾਰੇ ਤਰ ਜਾਂਦੇ ਆ, ਫਿਰ ਕਿਨਾਰੇ ਤੇ ਲੱਗ ਜਾਂਦੇ ਆ। ਇਸ ਜਗਤ ਨੂੰ, ਇਸ ਵਿਖੜੇ ਪੈਂਡੇ ਨੂੰ ਸਤਿਗੁਰੂ ਜੀ ਨੇ ਸਾਗਰ ਵੀ ਕਿਹਾ। ਇਹਦੇ 'ਚ ਕੋਈ ਅਤਕਥਨੀ ਨਹੀਂ ਕਿ ਇਹ ਜ਼ਿੰਦਗੀ ਦਾ ਸਫ਼ਰ ਬਹੁਤ ਵਿਖੜਾ ਹੈ। ਵੱਖਰੀ ਗੱਲ ਹੈ ਕਿ ਮਨੁੱਖ ਗਫਲਤ ਦੀ ਨੀਂਦ ਵਿੱਚ ਸੁੱਤਿਆਂ ਬਿਹਾਰ ਰਹੇ। ਪਰ ਜੇ ਸੁਰਤ ਨੂੰ ਇਕਾਗਰ ਕਰਕੇ, ਜੇ ਮਨ ਨੂੰ ਪ੍ਰਕਾਸ਼ਮਾਨ ਕਰਕੇ, ਜੇ ਅੰਦਰ ਨੂੰ ਜਗਾ ਕੇ ਵੇਖਣ ਦਾ ਯਤਨ ਕਰੀਏ ਤਾਂ ਸਾਨੂੰ ਬਹੁਤ ਚੇਤਨ ਹੋਣ ਦੀ ਲੋੜ ਹੈ, ਕਿਉਂਕਿ ਇਹ ਸਫ਼ਰ ਸੁਖਾਲਾ ਨਹੀਂ ਹੈ। ਪੈਰ ਪੈਰ 'ਤੇ ਛੱਲਾਂ ਆ ਰਹੀਆਂ ਨੇ, ਸਮੁੰਦਰ ਦੇ ਅੰਦਰ ਤਾਂ ਕੇਵਲ ਪਾਣੀ ਦੀਆਂ ਛੱਲਾਂ ਨੇ ਨਾ ਸਾਧ ਸੰਗਤ, ਇੱਥੇ ਤ੍ਰਿਸ਼ਨਾ ਦੀਆਂ ਛੱਲਾਂ ਆਉਂਦੀਆਂ, ਅਤੇ ਜਿਹੜਾ ਸਾਬਤ ਕਦਮ ਖੜ੍ਹਾ ਕਈ ਵਾਰੀ ਉਹਦੇ ਕਦਮ ਖੋਰ ਕੇ ਲੈ ਜਾਂਦੀਆਂ, ਥਿੜਕ ਜਾਂਦਾ ਬੰਦਾ। ਮਨੁੱਖ ਜ਼ਿੰਦਗੀ ਦੇ ਕਿਸੇ ਮੁਕਾਮ ਉੱਤੇ ਪਹੁੰਚਾ, ਕਾਮ ਦੀਆਂ ਇੰਨੀਆਂ ਪ੍ਰਭਾਵਸ਼ਾਲੀ ਛੱਲਾਂ ਆਈਆਂ ਕਿ ਮੁਕਾਮ 'ਤੇ ਪਹੁੰਚਿਆ ਹੋਇਆ ਬੰਦਾ ਧਰਤੀ ਉੱਤੇ ਡਿੱਗ ਗਿਆ। ਧਰਤੀ 'ਤੇ ਨਹੀਂ ਡਿੱਗਿਆ, ਕਿਸੇ ਡੂੰਘੀ ਖੱਡ ਵਿੱਚ ਨਿਕਲ ਗਿਆ। ਕਦੀ ਲੋਭ ਦੀ ਏਡੀ ਭਾਰੀ ਛੱਲ ਆਈ ਕਿ ਮਨੁੱਖ ਨੇ ਆਪਣਾ ਇਮਾਨ ਹੀ ਵੇਚ ਦਿੱਤਾ। ਇਹ ਵਾਕਈ ਸਾਗਰ ਹੈ, ਅਤੇ ਸਧਾਰਨ ਸਾਗਰ ਨਹੀਂ, ਬਾਹਰਲੇ ਸਮੁੰਦਰ ਨਾਲੋਂ ਵੀ ਬੜਾ ਖਤਰਨਾਕ ਹੈ। ਗੁਰੂ ਸਾਹਿਬ ਜੀ ਕਹਿੰਦੇ, ਇੱਕ ਸਾਗਰ 'ਤੇ ਪਾਣੀ ਦਾ ਜਿਹਦੇ ਅੰਦਰ ਤਰਨ ਦੀ ਆਸ ਹੈ, ਇਹ ਸਾਗਰ 'ਤੇ ਚਿੱਕੜਦਾ, ਇਹ ਸਾਗਰ 'ਤੇ ਅੱਗਦਾ। ਪੰਕਜ ਮੋਹ ਪਾਗ ਨਹੀਂ ਚੱਲੈ, ਅਤੇ ਇਹਨਾਂ ਅੱਖਾਂ ਨਾਲ ਵੇਖਦੇ ਹਾਂ। ਦਾਤਾ ਜੀ ਕਹਿੰਦੇ, ਸਾਡੇ ਸਾਹਮਣੇ ਪਤਾ ਨਹੀਂ ਕਿੰਨੇ ਕਿਸ ਸਾਗਰ ਵਿੱਚ ਡੁੱਬ ਗਏ, ਹਮ ਦੇਖਾ ਤਹਿ ਡੁੱਬੀ ਅਲੇ। ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਜਿਸ ਸਮੁੰਦਰ ਵਿੱਚ ਅਸੀਂ ਪਏ ਹੋਏ ਹਾਂ। ਗੁਰੂ ਸਾਹਿਬ ਜੀ ਸਾਨੂੰ ਨਿਕਲਣ ਦੀ ਜਾਚ ਦੱਸ ਰਹੇ ਹੈ, ਜੁਗਤ ਦੱਸ ਰਹੇ ਹੈ। ਸ਼ਬਦ ਦਾ ਆਰੰਭ ਸਤਿਗੁਰਾਂ ਇੱਥੋਂ ਕੀਤਾ ਕਿ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਮਿਲਿਆ ਹੋਇਆਂ ਨੂੰ, ਸਤਿਗੁਰੂ ਜੀ 'ਚ ਰੰਗਿਆ ਹੋਇਆਂ ਨੂੰ ਆਪਣਾ ਸਾਥੀ ਬਣਾ ਲਿਆ, ਉਹ ਸਾਗਰ ਤੋਂ ਸੌਖੇ ਤਰ ਜਾਂਦੇ ਹੈ। ਇਸ ਬਚਨ ਨੂੰ ਧਿਆਨ ਨਾਲ ਸਮਝਣਾ ਸਾਧ ਸੰਗਤ, ਗੁਰੂ ਬੋਹਿਤ ਹੈ, ਅਤੇ ਗੁਰੂ ਬੋਹਿਤ ਦੇ ਉੱਤੇ ਉਹ ਸਵਾਰ ਨੇ ਜਿਹੜੇ ਗੁਰੂ ਨੂੰ ਪ੍ਰਵਾਨ ਚੜ੍ਹੇ ਹੋਏ ਆ। ਇਸ ਸਾਗਰ ਦੇ ਪਾਰ ਤੱਕ ਕਰਨ ਵਾਲੇ ਇਸ ਬੇੜੇ ਵਿੱਚ ਉਹ ਸਵਾਰ ਨੇ ਜਿਹੜੇ ਸਤਿਗੁਰੂ ਨੂੰ ਪ੍ਰਵਾਨ ਚੜ੍ਹੇ ਹੋਏ ਆ। ਅਤੇ ਸੱਚੇ ਪਾਤਸ਼ਾਹ, ਜੇ ਕਿਤੇ ਉਹਨਾਂ ਦੀ ਸੰਗਤ ਮੈਨੂੰ ਵੀ ਨਸੀਬ ਹੋ ਜਾਏ, ਮੇਰਾ ਵੀ ਜੀਵਨ ਪਾਰ ਉਤਰ ਸਕੇ, ਮੇਰੇ ਵੀ ਜੀਵਨ ਨੂੰ ਕਿਨਾਰਾ ਮਿਲ ਸਕੇ, ਕਿਸੇ ਮੁਕਾਮ 'ਤੇ ਪਹੁੰਚ ਸਕਾਂ। ਸਤਿਗੁਰੂ ਜੀ ਬਾਣੀ ਅੰਦਰ ਬਚਨ ਬਖਸ਼ਿਸ਼ ਕਰਦੇ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਇਸ ਸਾਗਰ ਨੂੰ ਸੰਗਤ ਤੋਂ ਬਿਨਾਂ ਤਰਿਆ ਹੀ ਨਹੀਂ ਜਾ ਸਕਦਾ। ਇਹ ਅੰਮ੍ਰਿਤਮਈ ਬਚਨ ਤੁਹਾਡੇ ਸਾਰਿਆਂ ਦੀ ਰਸਨਾ 'ਤੇ ਚੜ੍ਹੇ ਹੋਣਗੇ। ਰੱਖੇ ਰੱਖਣ ਹਾਰ ਆਪ ਉਭਾਰੀਅਨ, ਡੁੱਬਦਿਆਂ ਹੋਇਆਂ ਨੂੰ ਰੱਖਣ ਵਾਲਾ, ਉਭਾਰਨ ਵਾਲਾ, ਹੱਥ ਦੇ ਕੇ ਨਿਕਲਦਿਆਂ ਹੋਇਆਂ ਨੂੰ ਉੱਚੀਆਂ ਚੁੱਕਣ ਵਾਲਾ, ਆਪ ਉਭਾਰੀਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ, ਹੋਆ ਆਪ ਦਇਆਲ ਮਨੋ ਨਾ ਵਿਸਾਰੀਅਨ। ਅਤੇ ਇੱਥੇ ਵੀ ਮਹਾਰਾਜ ਉਹੀ ਗੱਲ ਕਹਿ ਰਹੇ ਨੇ, ਸਾਧ ਜਨਾ ਕੈ ਸੰਗ ਭਵ ਜਲ ਤਾਰਿਆ, ਸਾਗਰ ਤਰਿਆ ਸਾਧੂ ਸੰਗੇ। ਜਿੰਨੀ ਸਤਿਗੁਰ ਸੇਵਿਆ ਪਿਆਰਾ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨਕੇ ਸਾਥ ਤਰੇ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ, ਉਹਨਾਂ ਦਾ ਸੰਗ ਕਰਕੇ ਸਾਧ ਸੰਗਤ ਕਾਸਟ ਦੇ ਨਾਲ ਜਿਵੇਂ ਲੋਹਾ ਤਰ ਜਾਂਦਾ ਹੈ, ਬੇੜੇ ਵਿੱਚ ਜਿਵੇਂ ਪੱਥਰ ਤਰ ਜਾਂਦਾ ਹੈ। ਅਤੇ ਸੱਚੇ ਸਾਹਿਬ ਜੀ, ਜੇ ਤੇਰੇ ਪ੍ਰੇਮ ਵਿੱਚ ਰੱਤਿਆਂ ਹੋਇਆਂ ਦੀ ਸੰਗਤ ਮਿਲ ਜਾਏ ਤਾਂ ਮੇਰੇ ਪਾਪੀ ਜੀਵਨ ਦਾ ਵੀ ਉਧਾਰ ਹੋ ਜਾਏ। ਸਤ ਸੰਗਤ ਮਿਲੇ ਸੋ ਤਰਿਆ ਦਾ ਨਿਰਣਾ ਸਤਿਗੁਰੂ ਜੀ ਨੇ ਸਾਨੂੰ ਰੋਜ਼ ਦ੍ਰਿੜ ਕਰਵਾ ਦਿੱਤਾ। ਇਸ ਸਾਗਰ ਨੂੰ ਤਰਨ ਵਾਸਤੇ ਇੱਕੋ ਹੀ ਇੱਕ ਬੇੜਾ ਹੈ, ਗੁਰਸੰਗਤ। ਅਤੇ ਉਹ ਸੁਭਾਗੀਆਂ ਰੂਹਾਂ ਜਿਨ੍ਹਾਂ ਨੂੰ ਗੁਰਸੰਗਤ ਮਿਲ ਗਈ, ਸੱਚੇ ਸਾਹਿਬ ਜੀ ਨੇ ਡੁੱਬਦਿਆਂ ਹੋਇਆਂ ਨੂੰ ਵੀ ਤਾਰ ਲਿਆ। ਮਹਾਰਾਜ ਕਿਰਪਾ ਕਰੋ, ਉਹਨਾਂ ਦਾ ਸਾਥ ਦਿਓ, ਉਹਨਾਂ ਦਾ ਸੰਗ ਬਖਸ਼ੋ ਜਿਹੜੇ ਤੇਰੇ ਚਰਨਾਂ ਨਾਲ ਜੁੜੇ ਹੋਏ ਇਸ ਸਾਗਰ ਨੂੰ ਤਰਨਾ ਜਾਣਦੇ ਨੇ। ਅਤੇ ਜਦੋਂ ਮਹਾਰਾਜ ਸੱਚੇ ਸਾਹਿਬ ਜੀ ਤੁਸੀਂ ਉਹ ਸੱਤ ਸੰਗਤ ਦੇ ਨਾਲ ਮੈਨੂੰ ਜੋੜੋਗੇ, ਮੈਂ ਅਜਾਣ ਜਨ ਤਰਬੋ ਨਾ ਜਾਣੋ। ਬਾਬਾ ਨਾਮਦੇਵ ਜੀ ਸਾਡੇ ਅੰਦਰ ਦੀ ਵੇਦਨਾ ਨੂੰ ਪ੍ਰਗਟ ਕਰਦੇ ਨੇ ਕਿ ਮੈਂ ਬੇਸਮਝ ਇਸ ਸਮੁੰਦਰ ਵਿੱਚ ਡਿੱਗ ਪਿਆ, ਮੈਨੂੰ ਤਾਰੀ ਨਹੀਂ ਆਉਂਦੀ, ਮੈਨੂੰ ਤਰਨਾ ਨਹੀਂ ਆਉਂਦਾ, ਅਤੇ ਮੇਰੇ ਬਾਪ ਬੀਠਲ ਬਾਂਹ ਦੇ ਕੇ ਮੈਨੂੰ ਇਸ ਡੁੱਬਦੇ ਹੋਏ ਸਮੁੰਦਰ ਦੇ ਵਿੱਚੋਂ ਮੈਨੂੰ ਡੁੱਬਦੇ ਨੂੰ ਤਾਰ ਲਵੋ। ਬਾਪ ਬੀਠਲਾ ਬਾਂਹ ਦੇਹ। ਸੋ ਸਾਧ ਸੰਗਤ, ਇਸ ਪਵਿੱਤਰ ਸ਼ਬਦ ਅੰਦਰ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਸੋਝੀ ਅੰਦਰ ਆਪਣੇ ਅੰਮ੍ਰਿਤਮਈ ਗਿਆਨ ਦੀ ਵਸਤ ਟਿਕਾ ਰਹੇ ਨੇ, ਆਓ ਆਪਣੀਆਂ ਸੁਰਤ ਦੀਆਂ ਖਿੜਕੀਆਂ ਨੂੰ ਖੋਲ੍ਹ ਕੇ ਗੁਰੂ ਸ਼ਬਦ ਦੇ ਨਾਲ ਜੋੜੀਏ। ਪਾਤਸ਼ਾਹ ਜੀ ਸਾਡੇ ਅੰਦਰ ਆਪਣੇ ਗਿਆਨ ਦਾ ਦੀਵਾ ਜਗਾਉਣ, ਗੁਰੂ ਦਾ ਦਿੱਤਾ ਹੋਇਆ ਪ੍ਰਕਾਸ਼ ਲੈ ਕੇ ਜੀਵਨ ਨੂੰ ਸੇਧ ਦੇ ਸਕੀਏ। ਸਾਹਿਬਾਂ ਦੇ ਸ਼ਬਦ ਨਾਲ ਸੁਰਤ ਜੋੜੋ ਅਤੇ ਇੱਕ ਵਾਰ ਪਿਆਰ ਵਿੱਚ ਜੁੜ ਕੇ ਸਭ ਸਿਮਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ।
ਕੱਲ ਵੀ ਹਜ਼ੂਰ ਨੇ ਬਖਸ਼ਿਸ਼ ਕੀਤੀ ਸੀ ਅਤੇ ਤੱਤ ਇਹੀ ਕੱਢਿਆ ਸੀ ਕਿ ਜੇ ਸੰਗਤ ਮਿਲੀ ਤਾਂ ਜੀਵਨ ਦਾ ਉਧਾਰ। ਮਹਾਰਾਜ ਅੱਜ ਫਿਰ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਨੇ ਸਿਮਰਿਆ ਮੇਰਾ ਸਾਹਿਬ, ਉਹ ਇੰਨੇ ਸਨਮਾਨੇ ਹੋਏ ਨੇ, ਇੰਨੇ ਆਦਰ ਦੇ ਯੋਗ ਨੇ ਕਿ ਉਹ ਆਪ ਹੀ ਨਹੀਂ ਤਰਦੇ, ਉਹਨਾਂ ਦਾ ਸਾਥ ਪਾਉਣ ਵਾਲੇ ਵੀ ਤਰ ਜਾਂਦੇ। ਗੁਰਮੁਖ ਕੋਟ ਉਧਾਰ ਦਾ, ਗੁਰੂ ਦੇ ਸਨਮੁਖ ਹੋਈ ਰੂਹ ਇਕੱਲੀ ਆਪ ਹੀ ਨਹੀਂ ਗੁਰਮੁਖ ਉਧਰਦੀ, ਉਧਰਨ ਦਾ ਅਰਥ ਵੀ ਤਰਨਾ ਹੀ ਹੈ। ਉਹ ਗੁਰਮੁਖ ਰੂਹਾਂ ਇਕੱਲੇ ਆਪਣਾ ਹੀ ਭਲਾ ਨਹੀਂ ਕਰਦੀਆਂ, ਜਦੋਂ ਸੰਗ ਮਿਲਦਾ ਨਾ ਤੇ ਸੱਤ ਸੰਗੀ ਵੀ ਸੰਗੀ ਸਾਥੀ ਸਗਲ ਤਰਾਈ, ਨਾਲ ਕੁਟੰਬ ਵੀ ਤਰਦੇ, ਨਾਲ ਸਾਥ ਵੀ ਤਰ ਜਾਂਦਾ। ਹਰ ਰੋਜ਼ ਸਤਿਗੁਰੂ ਜੀ ਇਹ ਬਚਨ ਸਾਨੂੰ ਰਿਪੀਟ ਕਰਾਉਂਦੇ ਆ, ਹਰ ਰੋਜ਼ ਦੁਹਰਾਉਂਦੇ ਨੇ ਕਿ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦਾ ਸਾਥ, ਬਖਸ਼ੀਆਂ ਹੋਈਆਂ ਰੂਹਾਂ ਦਾ, ਜੁੜਿਆ ਹੋਇਆਂ ਦਾ ਸਾਥ, ਉਹਨਾਂ ਦਾ ਸਾਨੂੰ ਸੰਗ ਮਿਲ ਜਾਏ ਤੇ ਮਹਾਰਾਜ ਕਹਿੰਦੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ।
ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ।
ਇਹਨਾਂ ਦੀ ਰਸਨਾ ਉੱਤੇ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ। ਜਿਨ੍ਹਾਂ ਨੂੰ ਅੰਦਰੋਂ ਰੰਗ ਵਾਹਿਗੁਰੂ ਜੀ ਦੇ ਨਾਮ ਦਾ ਲੱਗ ਗਿਆ ਤੇ ਆਹ ਬਚਨ ਧਿਆਨ ਨਾਲ ਸੁਣਨਾ, ਤਿੰਨਾ ਠਾਕ ਨਾ ਪਾਈਐ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਇਸ ਜਗਤ ਦੇ ਉੱਤੇ ਆਉਣਾ ਜਾਣਾ ਵੀ ਉਹਨਾਂ ਦੀ ਆਪਣੀ ਮਰਜ਼ੀ ਵਿੱਚ ਆ। ਅਕਾਲ ਨੂੰ ਸਿਮਰਨ ਵਾਲੇ ਵੀ ਅਕਾਲ ਦਾ ਰੂਪ ਹੋ ਜਾਂਦੇ। ਗੁਰਮੁਖ ਆਵੇ ਜਾਏ ਨਿਸੰਗ, ਉਹਨਾਂ ਨੂੰ ਕੋਈ ਠਾਕਣ ਵਾਲਾ ਨਹੀਂ, ਕੋਈ ਰੋਕ, ਕੋਈ ਵਿਘਨ, ਕੋਈ ਰੁਕਾਵਟ। ਸਾਨੂੰ ਤੇ ਸਧਾਰਨ ਜ਼ਿੰਦਗੀ ਦੇ ਰਸਤੇ ਵਿੱਚ ਵੀ ਸੈਂਕੜੇ ਲੱਖਾਂ ਰੁਕਾਵਟਾਂ ਆ ਜਾਂਦੀਆਂ, ਹਾਲਾਂਕਿ ਸਧਾਰਨ ਇਸ ਜ਼ਿੰਦਗੀ ਦੇ ਅੰਦਰ ਮਨੁੱਖ ਆਪਣੇ ਹੀਲੇ ਵਸੀਲੇ ਬਹੁਤ ਕੁਝ ਵਰਤ ਲੈਂਦਾ, ਫਿਰ ਵੀ ਅਸੀਂ ਆਪਣੀ ਜ਼ਿੰਦਗੀ ਦੇ ਪੰਧ ਨੂੰ ਨਿਰਵਿਘਨਤਾ ਸਹਿਤ ਨਹੀਂ ਚਲਾ ਪਾ ਰਹੇ। ਤੇ ਸੱਚੇ ਸਾਹਿਬ ਤੇ ਰੱਬੀ ਦਰਗਾਹ ਦੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਉਹਨਾਂ ਨੂੰ ਠਾਕਣ ਵਾਲਾ ਹੀ ਕੋਈ ਨਹੀਂ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਤਿੰਨਾ ਠਾਕ ਨਾ ਪਾਈ ਆ ਪਿਆਰੇ, ਇਹ ਬਚਨ ਤੁਸੀਂ ਸਾਰੇ ਨਿਤਨੇਮੀ ਸਿੱਖ ਰੋਜ਼ ਪੜ੍ਹਦੇ ਹੋ। ਮੰਨੈ ਮਾਰਗ ਠਾਕ ਨਾ ਪਾਏ, ਸੁਣਨ ਵਾਲੇ ਸੁਭਾਗੇ ਸਿੱਖੋ। ਆ ਜਿਨ੍ਹਾਂ ਦੀ ਇੱਥੇ ਚਰਚਾ ਕੀਤੀ ਹੈ ਨਾ ਵੀ ਤਿੰਨਾ ਠਾਕ ਨਾ ਪਾਈ ਹੈ ਪਿਆਰੇ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਵੀ ਕੋਈ ਨਹੀਂ ਰੋਕਦਾ, ਜਿਹੜੇ ਪਰਮੇਸ਼ਰ ਦੇ ਦਰ ਹਰ ਵੇਲੇ ਆਪਣੀ ਪਹੁੰਚ ਰੱਖਦੇ ਨੇ, ਉਸ ਮੁਕਾਮ ਦੇ ਵਿੱਚ ਪਹੁੰਚੀਆਂ ਹੋਈਆਂ ਉਹ ਰੂਹਾਂ ਜਿਨ੍ਹਾਂ ਦੇ ਵਾਸਤੇ ਰੱਬ ਦੇ ਘਰ ਦੇ ਦਰਵਾਜ਼ੇ ਸਦਾ ਹੀ ਖੁੱਲ੍ਹੇ ਨੇ ਸਾਧ ਸੰਗਤ, ਇੱਥੇ ਉਹ ਵੀ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਸਾਹਿਬ ਨੇ ਕਹਿ ਦਿੱਤਾ ਜਾਓ ਅਸੀਂ ਮੱਥੇ ਨਹੀਂ ਲੱਗਣਾ, ਪਰ ਜਿਨ੍ਹਾਂ ਵਾਸਤੇ ਦਰਵਾਜ਼ੇ ਚੱਤੋ ਪੈਰ ਖੁੱਲ੍ਹੇ ਨੇ, ਐਸੀਆਂ ਰੰਗ ਰੱਤੀਆਂ ਰੂਹਾਂ, ਉਹਨਾਂ ਨੇ ਮੁਕਾਮ ਕਿਵੇਂ ਹਾਸਲ ਕੀਤਾ, ਇਹ ਬਖਸ਼ਿਸ਼ ਕਿਵੇਂ ਪਾਈ? ਮੰਨੈ, ਸਾਹਿਬ ਨੇ ਤਰਸ ਕੀਤਾ ਸਾਨੂੰ ਸੁਣਨ ਤੱਕ ਲੈ ਆਉਂਦਾ ਸਾਧ ਸੰਗਤ। ਇਹ ਗੁਰੂ ਦੇ ਚਰਨਾਂ ਵਿੱਚ ਦਿਨ ਰਾਤ ਜੋਦੜੀ ਕਰੀਏ। ਮਹਾਰਾਜ, ਇਹ ਸੁਣਨ ਦੀ ਸਮਰੱਥਾ ਵੀ ਮੇਰੇ ਵਿੱਚ ਨਹੀਂ ਸੀ, ਤੁਸੀਂ ਰਹਿਮਤ ਕੀਤੀ ਤੇ ਮੈਂ ਤੁਹਾਡੇ ਚਰਨਾਂ ਵਿੱਚ ਬੈਠ ਕੇ ਸੁਣਨ ਲੱਗ ਪਿਆ। ਮੇਰੇ ਸਿਰ ਤੇ ਹੱਥ ਰੱਖੋ ਸਤਿਗੁਰੂ ਜੀ, ਮੈਂ ਮੰਨਣ ਦੀ ਪੌੜੀ ਵੀ ਚੜ ਜਾਵਾਂ। ਤੇ ਜਿਨ੍ਹਾਂ ਦੀ ਝੋਲੀ ਵਿੱਚ ਮੰਨਣ ਵਾਲੀ ਬਖਸ਼ਿਸ਼ ਪੈ ਗਈ, ਉਹਨਾਂ ਨੂੰ ਵਾਹਿਗੁਰੂ ਜੀ ਦੇ ਘਰ ਆਉਂਦਿਆਂ ਜਾਂਦਿਆਂ ਵੀ ਕੋਈ ਰੋਕ ਨਹੀਂ ਸਕਦਾ। ਕਿੱਡਾ ਵੱਡਾ ਮਾਣ ਹੁੰਦਾ ਸਾਧ ਸੰਗਤ, ਅਸੀਂ ਕਿਸੇ ਸੀਨੀਅਰ ਕੋਲ ਜਾਣਾ ਹੋਵੇ ਤੇ ਆਗਿਆ ਤੋਂ ਬਿਨਾਂ ਅੰਦਰ ਪ੍ਰਵੇਸ਼ ਨਹੀਂ ਕਰਦੇ। ਅੱਜ ਦੀ ਸਾਡੀ ਨੈਤਿਕਤਾ ਨੇ ਵੀ ਸਾਨੂੰ ਸਿਖਾ ਦਿੱਤਾ ਵੀ ਅਪੁਆਇੰਟਮੈਂਟ ਲੈਣ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਜਾਂਦੇ, ਕਿ ਮਨੁੱਖ ਸੀਨੀਅਰ ਹੈ ਉਹਦੇ ਸੈਂਕੜੇ ਰੁਝੇਵੇਂ ਹੋਣਗੇ, ਪਰ ਜਦੋਂ ਆਪਣੇਪਣ ਦੀ ਸ਼ਿਖਰ ਹੋਵੇ ਉੱਥੇ ਫਿਰ ਪੁੱਛਿਆ ਨਹੀਂ ਜਾਂਦਾ। ਜਦੋਂ ਬਾਲਕ ਨੇ ਪਿਤਾ ਦੀ ਗੋਦ ਵਿੱਚ ਜਾਣਾ, ਕੋਈ ਪੁੱਛਣ ਵਾਸਤੇ ਜਾਂਦਾ ਵੀ ਮੈਂ ਆਵਾਂ ਕਿ ਨਾ ਆਵਾਂ? ਉਹਦਾ ਇੱਕ ਦਾਅਵਾ ਹੈ, ਉਹਦਾ ਇੱਕ ਹੱਕ ਹੈ, ਤੇ ਸਾਨੂੰ ਇਹ ਹੱਕ ਕਦੋਂ ਪ੍ਰਾਪਤ ਹੁੰਦਾ? ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਕਿਰਿਆ ਨੂੰ ਦੁਹਰਾਉਂਦੇ ਹਾਂ। ਮੰਨੈ ਮਾਰਗ ठाक ना पाए मन्ने पत सियो प्रगट जाए मन्ने मग ना चलै पंथ मग ना वो पगडंडिया दे नहीं चलता उदा संबंध सीधा ही परमेश्वर नाल मन्ने धर्म सेती संबंध कौन रोकेगा साध संगत जिदे कोल गुरु दा दित्ता होया अख्तियार है जिदे कोल सतगुरु जी दा दित्ता होया अधिकार है उदे आउण नू कौन रोक सकदा कौन रुकावट पा सकदा उदी जिंदगी दे अंदर माफी च रखियो अज बहुत वड्डी तादाद उत्ते मनुखां दी एक शिकायत है जी की करिए साडी जिंदगी च बिघन बड़े ने गुरु दी ये प्रचार प्रसार की सेवा दे विच बड़े लोग ऐसे मिलते हैं जेडे मानसिक तौर पर भरमां दे गुलाम हो गए तो वड्डे वड्डे बिजनेस चलाउंदे हुए भी इस रोग दे रोगी बने हुए ने कि की करिए जी कारोबार नहीं चलता बिघन बड़े ने रोकां बड़िया ने मुसीबतां बड़िया ने मुश्किलां बड़िया ने किसे पासे नूं तुरदे आ कोई ना कोई रुकावट खड़ी हो जाती है वो प्यारे जिन्हों रब दे घर विच कोई नहीं रोक सकता ये दुनिया के अंदर उन्हों कौन रोक सकेगा जिन्हों काम क्रोध लोभ मोह हंकार नहीं रोक सकते उन्हों संसार की सत्या की है कि रोक लवे पर गुरु का बचन मनना तो शुरू करिए ना गुरु ने तो असं पुछते नहीं असं बंदियां नूं पुछण जांदे आ मेरे वर्गा मनुख कितें सेवा निभाउण जांदा ते दसो जी की करिए जी साडा काम नहीं चल रहा सज्जणा कदी गुरु की गोद विच बैठ के अपने सतगुरु नूं पुछ ते तेरा बापू जो कहेगा उन्हों मनी जदों मनण लग पेगा तेरी जिंदगी विचों बिघन खत्म हो जाणगे कौन रोक सकेगा तेन ऐसा रंग लग जाए महाराज कहते तिना ठाक ना पाई है प्यारे उन्हां नू कोई रोक नहीं सकता
अमृत रसन हरे
जिन्हां दी रसना ते वाहिगुरु जी का नाम है
बूटे पारे पै बिना प्यारे
थोड़ा जा रुकियो अद्धी पंक्ति है अद्धी भाई साहब बाद च पढ़नगे बूटे दा अर्थ है डुब गए हरुए हरुए तिर गए बाबा कबीर साहब जी कहिंदे जिन्हां दी पंड भारी सी ना उह डुब गए हुण पंड भारी कादे नाल कीती होई असी कादी गंढ चुकी हुई है सिर दे उत्ते इस बुद्धि दे उत्ते कादा बोझ पिया होया ब्रेन नू असी कादे थले दबिया होया साडी सोच किस भार दे थले जू रही है यह हर मनुख नू अपने निज दा पता है पर थोड़ा जिहा कदे अंदर सोचण दा ते यतन कर मेरे सिर ते बोझ कादा है मनोविज्ञानक तौर दे उत्ते अज हर मनुख एक प्रैशर दे हेठां जू रहा हर मनुख एक दबाव दे हेठां जू रहा मनुख का सुकून खत्म हो गया मैं कई बार बेनती करता हूं जो साडे बुजुर्ग खद्दर के कुर्तियां दे विच छे छे महीने गुजारा कर लेंदे सी एक एक कुर्ता सिला के गुरमुखो उदों उन्हां दी जिंदगी दे अंदर बड़ी बेपरवाही सी जो कभी पैरां विच पाउण लई जुत्ती नहीं सी नसीब हुंदी वो कई बार ऐसा कल्चर सी गुरमुखो अज तो 20-30 साल पिछोकड़ वल वेखीए कि एक दूजे के कपड़े भी मंग के मनुख पा लैंदा सी इन्नी सांझ सी उदों बड़ी बेपरवाही सी अज तोटा किसी चीज़ का नहीं रहा भैणा मावां बैठियां कई बार अग भी बगानियां दे घरों मंग के लियांदी हुंदी सी तां वी करते दात विच संतोख सी अज सब कुछ मिल गया पर संतोख खत्म हो गया अपनी रसोई च झात मारो किन्ने सुख ने किन्ने सुकून मिले हुए ने सब कुछ पा के भी वह जिहड़ी शांति कदी मनुख हासिल करी बैठा सी वह है साडी जिंदगी च आखिर क्यों किस भार नूं सिर ते चुकिया होया सी मनुख सफर गड्डी च कर रहा उन्हूं ते चाहीदा सी भी उहदा भार गड्डी ते पिया हुंदा उहदे सिर दी पंड उहदे उपर ही है सफर जहाज च कर रहा ते अपनी पंड नूं सिर ते चुकिया होया वेखण वाले मूर्ख ही कहणगे ना पदार्थां दी पंड ते चुक के परे रखी जा सकदी है सोचां दी पंड कौन चुकेगा साडे सिर तों चिंतावां दी पंड अज सारी दुनिया के रोग डॉक्टर कह रहे हैं डिप्रैशन तो शुरू हो रहे हैं किसी दी किडनी डायमज हो गई किसी का ब्लड प्रैशर वध्या किसी नूं शूगर चंबड़ी हुई है दुनिया भर के रोगों ने कित्थों जन्म लिया साडे आ दिमागी बोझ क्यों पंड चुक के फिरदा पिया चिंता छड अचिंत रहो नानक चिंता मत करो अपनी चिंता गुरु के चरणां च सुट दे आके आ पंड ला दे सिर दे उत्ते जिहड़ी चुकी हुई है कल्ली पैरां दी जुत्ती ना ला के आई अपनी चतराई मत अकल दी पंड भी बाहर ही सुट के आके दे ते इत्थे आके की सौदा करना गुर की मत तू लेहे आणे भगत बिना बहो ਡੁੱਬੇ, ਫਿਰ ਤੇ ਡੁੱਬੇਗਾ ਹੀ ਡੁੱਬੇਗਾ ਨਾ, ਡੁੱਬੇ ਸਿਆਣੇ। ਮਨੁੱਖ ਨੂੰ ਕਿਸੇ ਨੇ ਦੁਖੀ ਨਹੀਂ ਕੀਤਾ, ਆਪ ਦੁੱਖ ਸਹਿੜ ਰਿਹਾ। ਆ ਵੀ ਚਿੰਤਾ, ਰਾਹ ਜਾਂਦੀ ਚਿੰਤਾ ਦੀ ਪੰਡ ਸਿਰ ਤੇ, ਹੋਰ ਵਾਧਾ ਹੋਰ ਵਾਧਾ, ਤ੍ਰਿਸ਼ਨਾ ਦੀ ਪੰਡ, ਲੋਭ ਦੀ ਪੰਡ, ਹੰਕਾਰ ਦੀ ਪੰਡ, ਇਹਨਾਂ ਪੰਡਾਂ ਦੇ ਵਿੱਚ ਵਾਧਾ ਕਰਦਾ ਤੁਰਿਆ ਜਾ ਰਿਹਾ। ਮੇਰੇ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ, ਬੁੱਢੇ ਭਾਰੇ, ਬੁੱਢੇ ਜਿਹੜੇ ਬਹੁਤੇ ਭਾਰੇ ਨੇ ਉਹ ਡੁੱਬ ਗਏ। ਤੇ ਪਤਾ ਭਾਰ ਕਿਉਂ ਵਧਿਆ ਸਿਰ ਦੇ ਉੱਤੇ? ਵਿਕਾਰਾਂ ਦਾ ਭਾਰ, ਪਾਪਾਂ ਦਾ ਭਾਰ ਕਿਉਂ ਵਧਿਆ? ਮਹਾਰਾਜ ਕਹਿੰਦੇ ਭੈ ਮੁੱਕ ਗਿਆ, ਰੱਬੀ ਭੈ ਖਤਮ ਹੋ ਗਿਆ ਅੰਦਰੋਂ। ਜਦੋਂ ਭੈ ਖਤਮ ਹੋ ਗਿਆ, ਉਦੋਂ ਇਸ ਮਨੁੱਖ ਨੂੰ ਕੋਈ ਨਹੀਂ ਤਾਰ ਸਕਦਾ। ਵਾਹਿਗੁਰੂ ਜੀ ਦੇ ਭੈ ਵਿੱਚ ਰਹੇਗਾ, ਤੇਰੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਨਹੀਂ ਚੜੇਗਾ। ਹਰ ਕਰਮ ਉਹਦੇ ਭੈ ਵਿੱਚ ਕਰ, ਜ਼ੁਬਾਨੋਂ ਬੋਲ ਬੋਲਣ ਲੱਗਾ ਰੱਬੀ ਭੈ ਵਿੱਚ ਬੋਲ, ਹੱਥ ਨਾਲ ਕਰਮ ਕਮਾਉਣ ਲੱਗਿਆ ਰੱਬੀ ਭੈ ਵਿੱਚ ਕਮਾ। ਮਾਫ਼ ਕਰਨਾ, ਅੱਜ ਬੰਦੇ ਦਾ ਡਰ ਤੇ ਮਨੁੱਖ ਮੰਨਦਾ, ਰੱਬ ਦਾ ਡਰ ਕਿੱਥੇ ਰਹਿ ਗਿਆ? ਸਾਸ ਉਹਦਾ ਤੇ ਡਰ ਹੀ ਖਤਮ ਹੋ ਗਿਆ ਸਾਨੂੰ। ਕੋਈ ਤਾਕਤ ਸਾਨੂੰ ਵੇਖ ਰਹੀ ਹੈ, ਇਸ ਗੱਲ ਦਾ ਤੇ ਭੈ ਹੀ ਖਤਮ ਹੋ ਗਿਆ ਸਾਨੂੰ। ਇਹੀ ਕਾਰਨ ਹੈ ਵੀ ਇਸ ਧਰਤੀ ਉੱਤੇ ਅੱਜ ਗੁਨਾਹਾਂ ਦਾ ਏਡਾ ਭਾਰ ਪੈ ਗਿਆ ਕਿ ਇਹ ਭਾਰ ਤੇ ਧਰਤੀ ਨੂੰ ਵੀ ਡੁੱਬ ਦੇਗਾ ਇੱਕ ਦਿਨ। ਸਤਿਗੁਰੂ ਜੀ ਕਹਿੰਦੇ ਉਹ ਬੁੱਢੇ ਉਹ ਡੁੱਬ ਗਏ ਜਿਨ੍ਹਾਂ ਦੇ ਸਿਰ ਦੇ ਉੱਤੇ ਬਹੁਤਾ ਭਾਰ ਸੀ, ਤੇ ਭਾਰ ਇਸ ਲਈ ਪੈ ਗਿਆ ਕਿ ਰੱਬ ਦਾ ਭੈ ਵਿਸਰ ਗਿਆ।
ਤਾਰੇ ਨਦਰ ਕਰੇ,
ਹੁਣ ਇਸ ਪੰਡ ਤੋਂ ਮੁਕਤ ਕਿਵੇਂ ਹੋਵਾਂਗੇ? ਆਪਣੀ ਯਤਨ ਨਾਲ ਨਹੀਂ ਹੋ ਸਕਦੇ, ਆਪਣੀ ਚਤੁਰਾਈ ਨਾਲ ਨਹੀਂ ਹੋ ਸਕਦੇ ਕਿ ਮੇਰੇ ਕੋਲ ਬੜੀ ਬੁੱਧੀ ਹੈ, ਮੈਂ ਤੇ ਸਭ ਕੁਝ ਲੈ ਕੇ ਤਰ ਜਾਵਾਂਗਾ। ਤਾਰੇ ਨਦਰ ਕਰੇ, ਤਾਰੇ ਤੇ ਜਿਹੜਾ ਪਹਿਲਾਂ ਬਚਨ ਕਿਹਾ ਸੀ ਨਾ ਵੀ ਉਹ ਆਪ ਹੀ ਨਹੀਂ ਤਰਦੇ, ਦੂਜਿਆਂ ਨੂੰ ਵੀ ਤਾਰ ਦਿੰਦੇ ਨੇ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸੰਗ ਤਰੇ, ਆਪ ਹੀ ਨਹੀਂ ਤਰਦੇ। ਮੰਨੈ ਤਰੈ ਤਾਰੇ ਗੁਰਸਿੱਖ, ਕੱਲਾ ਆਪ ਹੀ ਨਹੀਂ ਤਰਦਾ, ਸੰਗੀ ਸਾਥੀ ਸਗਲ ਤਰਾਈ। ਉਹ ਵਾਹਿਗੁਰੂ ਜੀ ਦੇ ਭੈ ਵਿੱਚ ਜਦੋਂ ਜੀਵਨ ਢਾਲੇਗਾ ਤੇ ਤੇਰਾ ਤਰਨਾ ਸੌਖਾ ਹੋ ਜਾਏਗਾ।
ਭੀ ਤੂੰ ਹੈ ਸਲਾਹਣਾ ਪਿਆਰੇ, ਭੀ ਤੇਰੀ ਸਲਾਹ।
ਹੁਣ ਇਹ ਤਰਨ ਦੇ ਤਰੀਕੇ ਨੇ, ਤੇਰੀ ਸਿਫਤ ਸਲਾਹ, ਤੇਰੇ ਗੁਣਾਂ ਨੂੰ ਚੇਤੇ ਕਰਨਾ, ਇਹ ਤਰਨ ਦੇ ਤਰੀਕੇ ਨੇ। ਮਹਾਰਾਜ ਦੇ ਬਚਨ ਪੜ੍ਹਦੇ ਹੋ ਨਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਕੀ ਆਖਿਆ ਗੁਰਮੁਖੋ, ਜਿਨ ਕੀਤੀ ਸੋ ਪਾਰ ਪਿਆ। ਤਰਨਾ ਤੇ ਆ ਸਿਫਤ ਸਲਾਹ ਨਾਲ ਸੁਰਤ ਜੋੜ, ਵਾਹਿਗੁਰੂ ਜੀ ਦੇ ਗੁਣਾਂ ਨੂੰ ਹਿਰਦੇ ਵਿੱਚ ਚਿਤਾਰ, ਦਿਨ ਰਾਤ ਇਸ ਸਿਫਤ ਸਲਾਹ ਨੂੰ ਆਪਣੇ ਅੰਦਰ ਵਸਾ। ਆ ਸਭ ਕੁਝ ਤੇ ਰਿਪੀਟ ਹੀ ਕਰ ਰਿਹਾ ਨਾ, ਸਾਹ ਦੀ ਕਿਰਿਆ ਰਿਪੀਟ, ਕਿਉਂ ਸਾਹ ਲੈ ਰਿਹਾ ਦੁਬਾਰਾ? ਅਸੀਂ ਕਹੀਏ ਇਹ ਸਾਖੀ, ਇਹ ਹੁਕਮਨਾਮਾ ਮੈਂ ਪਹਿਲਾਂ ਵੀ ਸੁਣਿਆ, ਇਹ ਸ਼ਬਦ ਮੈਂ ਪਹਿਲਾਂ ਵੀ ਸੁਣਿਆ, ਅੱਜ ਕੀ ਕਰਨਾ ਸੁਣ ਕੇ? ਅੱਜ ਫਲਾਣਾ ਰਾਗੀ ਆ ਰਿਹਾ, ਫਲਾਣਾ ਕਥਾ ਵਾਚਕ ਆ ਰਿਹਾ, ਮੈਂ ਤਾਂ ਪਹਿਲਾਂ ਵੀ ਸੁਣਿਆ, ਛੱਡੋ ਪਰੇ। ਆਹ ਰਿਪੀਟ ਹੀ ਕਰ ਰਿਹਾ, ਤੇਰੀ ਸਾਰੀ ਕਿਰਿਆ ਰਿਪੀਟ ਹੋ ਰਹੀ ਹੈ। ਕਿਉਂ ਬਾਰ ਬਾਰ ਸਾਹ ਲੈ ਰਿਹਾ? ਛਿਨ ਪਹਿਲਾਂ ਤੂੰ ਲਿਆ ਸੀ, ਫਿਰ ਸਾਹ ਲੈ ਰਿਹਾ? ਜਦੋਂ ਰਿਪੀਟ ਕਰੇਗਾ ਤੇ ਜੀਵੇਂਗਾ ਨਾ। ਮੇਰੇ ਦਾਤਾ ਜੀ ਕਹਿੰਦੇ ਕਿ ਸਿਫਤ ਸਲਾਹ ਦਾ ਪੱਲਾ ਨਾ ਛੱਡੀ, ਉਹੀ ਸਲਾਉਣ ਦੇ ਯੋਗ ਹੈ। ਤੇ ਜਿਹੜੇ ਸਿਫਤ ਸਲਾਹ ਕਰਦੇ ਨੇ, ਜਿਨ ਕੀਤੀ ਸੋ ਪਾਰ ਪਿਆ, ਕਰਤੇ ਨੂੰ ਕੋਈ ਫਰਕ ਨਹੀਂ ਪੈਣਾ। ਸਿਫਤ ਸਲਾਹ ਦੀ ਟੇਕ ਡੁੱਬਦਿਆਂ ਹੋਇਆਂ ਨੂੰ ਪਾਰ ਲਾ ਦਿੰਦੀ, ਕਿਉਂਕਿ ਅੰਦਰ ਦੈਵੀ ਗੁਣ ਵਸ ਜਾਂਦੇ। ਔਗਣਾਂ ਦਾ ਹੀ ਭਾਰ ਸੀ, ਪਾਪਾਂ ਦਾ ਭਾਰ ਸੀ। ਜਦੋਂ ਸਾਹਿਬ ਦੇ ਦਿੱਤੇ ਗੁਣ ਆ ਗਏ, ਸਰੀਰ ਹੌਲਾ ਫੁੱਲ ਹੋ ਗਿਆ, ਆ ਪੰਡ ਸਿਰ ਤੋਂ ਚੁੱਕੀ ਹੋਈ ਉੱਤਰ ਗਈ, ਔਗਣਾਂ ਦੀ ਪੰਡ ਚੁੱਕੀ ਹੋਈ ਸੀ, ਮੁਕਤ ਹੋ ਗਿਆ, ਹੌਲਾ ਹੋ ਗਿਆ ਤੇ ਤਰਨਾ ਸੁਖਾਲਾ ਹੋ ਗਿਆ।
ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ।
ਕਿਨਾਰੇ ਤੇ ਖੜੇ ਕਹਾ ਮਚੀ ਹੋਈ ਆ, ਰੌਲਾ ਪਿਆ ਹੋਇਆ, ਡੁੱਬਣ ਦਾ ਖਤਰਾ ਬਣਿਆ ਹੋਇਆ, ਤਰਨ ਦਾ ਵਸੀਲਾ ਕੋਈ ਨਹੀਂ, ਬਿਨਾਂ ਬੋਹਿਤ ਤੋਂ ਕਿਵੇਂ ਤਰਾਂਗੇ, ਬੇੜੇ ਤੋਂ ਬਿਨਾਂ ਕਿਵੇਂ ਤਰਾਂਗੇ। ਇਹ ਬਚਨ ਹਰ ਸਿੱਖ ਨੇ ਸੁਣਿਆ ਹੋਇਆ, ਜਿਹੜੇ ਕਦੀ ਕਦੀ ਸੰਗਰਾਂਦੀ ਸਿੱਖ ਗੁਰਦੁਆਰੇ ਜਾਂਦੇ ਨੇ ਉਹਨਾਂ ਨੇ ਵੀ ਸੁਣਿਆ ਹੋਇਆ ਵੀ ਕਿਵੇਂ ਤਰਿਆ ਜਾਂਦਾ, ਬੋਹਿਤ ਕੌਣ ਹੈ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੈ ਮੈਂ ਜਿਨ ਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਹੋ ਹੋਵਾ ਸੇਤ। ਤੇ ਇਸ ਸ਼ਬਦ 'ਚ ਅੱਗੇ ਮਹਾਰਾਜ ਕਹਿੰਦੇ ਨਾਨਕ ਪ੍ਰਭ ਸਰਨਾਗਤੀ, ਬੜਾ ਔਖਾ ਹੈ, ਜਮਾਂ ਨੇ ਫੜ ਲਿਆ, ਮਾਰਿਆ, ਕੁੱਟਿਆ, ਜਿਹਨਾਂ ਵਾਸਤੇ ਪਾਪ ਕਮਾਏ ਸੀ ਕੋਈ ਨਾਲ ਨਹੀਂ, ਪੰਡ ਸਿਰ ਤੇ ਭਾਰੀ, ਤੇ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਇਸ ਬੇੜੇ ਦੇ ਉੱਤੇ ਚੜਾ ਲਿਆ ਮਹਾਰਾਜ, ਮੇਰਾ ਤੇ ਕੋਈ ਵੀ ਨਹੀਂ ਸਹਾਰਾ ਬਣਿਆ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ, ਆਪਣੇ ਚਰਨਾਂ ਕਮਲਾਂ ਰੂਪੀ ਬੇੜਾ ਮੈਨੂੰ ਬਖਸ਼ ਦਿਓ, ਮੇਰੀ ਸੁਰਤ ਮਨ ਨੀਵਾਂ ਹੋ ਕੇ। ਗੁਰਮੁਖੋ, ਜਦੋਂ ਚਰਨ ਸ਼ਬਦ ਆਉਂਦੇ ਨੇ ਤੇ ਹੱਡ ਤੇ ਮਾਸ ਦੇ ਪੈਰ ਨਾ ਸਮਝ ਲੈਣਾ, ਇਹ ਸਾਡੇ ਮਨ ਨੂੰ ਨੀਵਿਆਂ ਕਰਨ ਵਾਸਤੇ ਸ਼ਬਦ ਵਰਤਿਆ ਗਿਆ। ਉਹ ਆਕਾਰ ਰਹਿਤ ਵਾਹਿਗੁਰੂ ਹੈ ਤੇ ਮੇਰਾ ਮਨ ਨੀਵਾਂ ਹੋ ਕੇ ਤੇਰੇ ਨਾਲ ਜੁੜ ਜਾਏ ਦਾਤਾ ਗਿਆਨ ਗੁਰੂ, ਆਕਾਰ ਰਹਿਤ ਪਰਮੇਸ਼ਰ ਕਣ ਕਣ ਵਿੱਚ ਵਸੇ ਹੋਏ ਵਾਹਿਗੁਰੂ ਜੋਤ ਸਰੂਪ ਜੀ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਥ, ਇੱਥੇ ਸਾਹਿਬ ਆਖ ਰਹੇ ਆ ਵਿਣ ਬੋਹਿਥ ਭੈ ਡੁੱਬੀ ਹੈ, ਬੋਹਿਥ ਨਹੀਂ ਤੇ ਡੁੱਬਣ ਦਾ ਡਰ ਹੈ, ਕੋਈ ਵੀ ਛਲ ਸਾਨੂੰ ਰੋੜ ਕੇ ਲੈ ਜਾਏਗੀ, ਕਿੰਨੀ ਕੁ ਦੇਰ ਤੱਕ ਅਸੀਂ ਬੋਹਿਥੋਂ ਬਿਨਾਂ ਤਰਦੇ ਰਵਾਂਗੇ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਥ, ਹੋਰ ਕੋਈ ਬੇੜਾ ਨਹੀਂ ਜੇ, ਐਵੇਂ ਕਾਗਦਾਂ ਦੀਆਂ ਕਿਸ਼ਤੀਆਂ ਦੇ ਆਸਰੇ ਨਾ ਢੂੰਡੋ, ਆਪ ਡੁੱਬਦੇ ਸਾਨੂੰ ਨਹੀਂ ਤਾਰ ਸਕਦੇ। ਅੰਧਾ ਆਗੂ ਜਦੋਂ ਸਾਡਾ ਹੋਏਗਾ ਤੇ ਗੁਰਮੁਖੋ ਆਪ ਵੀ ਡੁੱਬੇਗਾ, ਸਾਨੂੰ ਵੀ ਡੁੱਬੇਗਾ, ਕਾਗਜ਼ਾਂ ਦੀਆਂ ਬੇੜੀਆਂ ਨੇ ਗਲ ਜਾਣਾ। ਮੇਰੇ ਮਾਲਕ ਪ੍ਰੀਤਮ ਜੀ, ਆਪਣੇ ਚਰਨਾਂ ਦਾ ਬੋਹਿਤ ਬਖਸ਼ੋ, ਇਹ ਪਾਪੀ ਜੀਅੜਾ ਤਰ ਜੇ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ, ਤੇ ਜਿਹਨਾਂ ਨੂੰ ਚਰਨ ਬੋਹਿਥ ਮਿਲ ਗਿਆ, ਮਹਾਰਾਜ ਕਹਿੰਦੇ ਸੇਭਾ ਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ, ਮੇਰਾ ਗੁਰੂ ਰੱਖ ਹੈ, ਮੈਨੂੰ ਕੌਣ ਨਰਕਾਂ 'ਚ ਲੈ ਜਾਏਗਾ, ਬੋਹਿਤ ਮਿਲ ਗਿਆ। ਬਿਨਾਂ ਬੋਹਿਤ ਤੋਂ ਡੁੱਬਣ ਦਾ ਭੈ ਹੈ।
ਰਹਾਓ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ
ਦੂਜਾ ਹੈ ਜਿਹੜਾ ਸਲਾਹਣ ਦੇ ਯੋਗ ਹੈ, ਸਾਲਾਹੀ ਸਲਾਹਣ ਦੇ ਯੋਗ, ਸਾਲਾਹਣਾ ਉਹਨੂੰ ਸਲਾਹ, ਮਾਨਕ ਬੱਪੜਾ ਕਿਆ ਸਲਾਹੀ ਹੈ। ਗੁਰਮੁਖੋ ਬੰਦਿਆਂ ਦੀ ਸਿਫਤ ਸਲਾਹ ਵਿੱਚੋਂ ਕੀ ਮਿਲੇਗਾ, ਜਿਹੜਾ ਸਲਾਹਣ ਦੇ ਯੋਗ ਹੈ, ਜਿਹਦੇ ਵਰਗਾ ਦੂਜਾ ਕੋਈ ਨਹੀਂ ਹੈ, ਉਹਨੂੰ ਸਲਾਹ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰੱਤੇ ਰੰਗ ਹੋਏ।
ਚੰਗੇ ਕੌਣ ਹੈ ਗੁਰੂ ਦੀਆਂ ਨਜ਼ਰਾਂ 'ਚ, ਜਿਹੜੇ ਮੇਰੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜੇ ਨੇ, ਉਹ ਚੰਗੇ ਨੇ, ਉਹਨਾਂ ਨੂੰ ਮਹਾਰਾਜ ਨੇ ਭਲੇ ਕਿਹਾ। ਤੇ ਮਹਾਰਾਜ ਕਹਿੰਦੇ ਵੀ ਆ ਸ਼ਬਦ ਦੇ ਜ਼ਰੀਏ ਜਦੋਂ ਸਿਫਤ ਸਲਾਹ ਵਿੱਚ ਜੁੜਦੇ ਨੇ ਨਾ, ਤੇ ਹੌਲੀ ਹੌਲੀ ਇੱਕ ਦਿਨ ਸ਼ਬਦ ਦਾ ਉਹਨਾਂ ਨੂੰ ਰੰਗ ਚੜ੍ਹ ਜਾਂਦਾ। ਜਦੋਂ ਸ਼ਬਦ ਦਾ ਰੰਗ ਚੜ੍ਹ ਜਾਂਦਾ, ਫਿਰ ਮੇਰੇ ਸਾਹਿਬ ਨੂੰ ਭਾ ਜਾਂਦੇ, ਜਿਨ ਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੇ ਪਾਸ। ਹੁਣ ਰੰਗ ਹੀ ਕੂੜਾ ਚੜਿਆ ਹੋਇਆ, ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ, ਇੰਨੀ ਬਾਤੀ ਸੌ ਪਾਈਆ ਨਾ, ਇੱਦਾਂ ਕਿਵੇਂ ਪਾ ਸਕੇਗਾ। ਸ਼ਬਦ ਰੱਤੇ ਰੰਗ ਹੋਏ, ਆ ਗੁਰੂ ਦਾ ਸ਼ਬਦ, ਗਿਆਨ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰੱਤੇ ਦਾ ਅਰਥ ਹੁੰਦਾ ਉਹਦੇ ਵਰਗੇ ਹੋ ਜਾਣਾ, ਕੋਈ ਲਾਲ ਚੀਜ਼ ਵਿੱਚ ਲਾਲ ਰੰਗ ਵਿੱਚ ਵਸਤ ਡੁੱਲ ਗਈ ਤੇ ਲਾਲ ਰੰਗ ਵਰਗੀ ਹੋ ਗਈ, ਪਾਣੀ ਦੁੱਧ ਵਿੱਚ ਪੈ ਗਿਆ ਤੇ ਦੁੱਧ ਦੇ ਰੰਗ ਦਾ ਹੋ ਗਿਆ, ਪੈ ਗਈ ਨਾ ਕੀਮਤ ਪਾਣੀ ਦੀ ਵੀ। ਐਸੇ ਹਰ ਸਿਉ ਪ੍ਰੀਤ ਕਰ ਜੈਸੇ ਜਲ ਦੁੱਧ ਹੋਏ, ਆ ਵਟਣ ਆਪੇ ਖਵੈ। ਵੇਖ ਕਹਿੰਦੇ ਕੈਸੀ ਪ੍ਰੀਤ, ਵਿੱਚ ਪਿਆ ਤੇ ਵਿੱਚ ਹੀ ਸਮਾ ਗਿਆ, ਤੇ ਉਸ ਦੁੱਧ ਨੇ ਵੀ ਪਾਣੀ ਨੂੰ ਕਮਾਲ ਮਾਨਤਾ ਦਿੱਤੀ, ਕਦਰ ਦਿੱਤੀ, ਜਿਵੇਂ ਲੋਕੀ ਦੁੱਧ ਸਾਂਭ ਸਾਂਭ ਰੱਖਦੇ ਨਾਲ ਚੁਲੀ ਪਾਣੀ ਨੂੰ ਵੀ ਸਾਂਭੀ ਜਾਂਦੇ। ਇੱਦਾਂ ਸ਼ਬਦ ਦੇ ਵਿੱਚ ਓਤ ਪੋਤ ਹੋ ਕੇ ਸ਼ਬਦ ਦਾ ਰੰਗ ਚੜ੍ਹ ਜਾਏ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਇਹ ਸੰਗਤ ਮਿਲ ਜੇ ਨਾ, ਜਿਹਨਾਂ ਨੂੰ ਰੰਗ ਚੜਿਆ ਹੋਇਆ, ਰਸ ਲੈ, ਉੱਥੇ ਐਵੇਂ ਸਮਾਂ ਵਿਅਰਥ ਨਾ ਗਵਾ ਦੇ, ਉਹਦੇ ਵਿੱਚੋਂ ਰਸ ਲੈ ਤਤ ਵਿਲੋਏ, ਵਿਲੋਏ ਦਾ ਅਰਥ ਹੈ ਰਿੜਕਣਾ, ਤਤ ਪ੍ਰਾਪਤ ਕਰਨ ਦਾ ਯਤਨ ਕਰੀ। ਜੇ ਕਿਤੇ ਰੰਗਿਆ ਹੋਇਆਂ ਦੀ ਸੰਗਤ ਮਿਲੇ, ਤਿਸ ਕੀ ਸੰਗਤ ਜੇ ਮਿਲੇ, ਐਸਾ ਵਡਭਾਗਾ ਸਮਾਂ ਆਏ ਤੇਰੇ ਕੋਲ, ਤੇ ਉਹਦੇ ਵਿੱਚੋਂ ਰਸ ਲੱਭੀ ਐਵੇਂ ਤਕਰਾਰ ਨਾ ਪਾ ਕੇ ਪੈ ਜੀ। ਇਹ ਜ਼ੁਬਾਨ ਜਿਹੜੀ ਹੈ ਨਾ, ਇਹਨੇ ਸਾਨੂੰ ਆਤਮਿਕ ਰਸ ਦੇਣਾ। ਜ਼ੁਬਾਨ ਜ਼ਰੀਆ ਦਿੱਤੀ ਮਹਾਰਾਜ ਨੇ ਪਹਿਲਾਂ, ਜ਼ੁਬਾਨ ਨੇ ਰਿੜਕਣਾ ਪਾਇਆ, ਜਿਵੇਂ ਮਧਾਣੀ ਚਾਟੀ ਵਿੱਚ ਪਾਈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਓ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਾਮਾ ਆਵਰ ਨਿਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ। ਸਾਡੀਆਂ ਮਾਵਾਂ ਘਰ ਦੇ ਵਿੱਚ ਆਪਾਂ ਵੇਖਿਆ ਨਾ, ਹੁਣ ਤਾਂ ਸਭ ਕੁਝ ਹੀ ਬਦਲ ਗਿਆ। ਸਾਧ ਸੰਗਤ, ਮੈਨੂੰ ਤਾਂ ਕਈ ਵਾਰੀ ਇੱਦਾਂ ਲੱਗਦਾ ਗੁਰਬਾਣੀ ਦੇ ਅੰਦਰ ਜਿਹੜੇ ਬਚਨ ਆਏ ਨੇ ਨਾ, ਅਸੀਂ ਬੱਚਿਆਂ ਨੂੰ ਉਹਦੇ ਅਰਥ ਕਿੱਥੋਂ ਕਰਕੇ ਦੱਸਾਂਗੇ? ਉਹ ਚੀਜ਼ਾਂ ਹੀ ਅਲੋਪ ਹੋ ਗਈਆਂ। ਕੋਲੂ ਚਰਖਾ ਚੱਕੀ ਚੱਕ ਥਾਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅੰਨ ਗਾਹ। ਕਿੱਥੇ ਗਏ ਅੰਨ ਗਾਹ? ਸਾਡੇ ਬਜ਼ੁਰਗ ਪਸ਼ੂਆਂ ਦੇ ਪਿੱਛੇ ਪਾ ਕੇ ਫਲੇ ਗਾਉਂਦੇ ਹੁੰਦੇ ਸੀ ਅੰਨ ਨੂੰ। ਮਧਾਣੀਆਂ ਖਤਮ ਹੋ ਗਈਆਂ, ਕੋਲੂ ਖਤਮ ਹੋ ਗਏ, ਚਰਖੇ ਖਤਮ ਹੋ ਗਏ। ਇਹ ਮਨ ਈਟੀ, ਹੁਣ ਈਟੀ ਕੀ ਹੈ? ਨਵੀਂ ਪੀੜ੍ਹੀ ਨੂੰ ਨਹੀਂ ਪਤਾ ਲੱਗੇਗਾ। ਮਧਾਣੀ ਦੇ ਨਾਲ ਬੰਨਿਆ ਹੋਇਆ ਨੇਤਰਾ, ਨੇਤਰੇ ਦੇ ਅੱਗੇ ਲੱਕੜ ਦੀਆਂ ਗੁੱਲੀਆਂ, ਤੇ ਜਦੋਂ ਮਾਂ ਫੜ ਕੇ ਉਹਨੂੰ ਫੇਰਦੀ ਸੀ, ਕੈਸੀ ਕਲਾ ਸੀ ਵੀ ਮਧਾਣੀ ਘੁੰਮਦੀ ਸੀ ਤੇ ਤੱਤ ਨਿਕਲ ਆਉਂਦਾ ਸੀ, ਇੰਨਾ ਵੱਡਾ ਪੇੜਾ ਮੱਖਣ ਦਾ ਤਰ ਪੈਣਾ। ਇੱਦਾਂ ਮਨ ਨੂੰ ਈਟੀ ਬਣਾ ਤੇ ਆਪਣੇ ਦਲਿੱਦਰ ਨੂੰ ਤਿਆਗਣ ਵਾਲਾ ਨੇਤਰਾ ਬਣਾ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀ ਹੈ। ਆ ਜਿਹੜਾ ਵਿਲੋਵਣ ਵਾਲਾ ਬਚਨ ਹੈ ਨਾ, ਕਿਵੇਂ ਰਿੜਕਿਆ ਜਾਏਗਾ? ਇਹ ਸਾਰੀ ਜੁਗਤ, ਇਹ ਪ੍ਰੋਸੈਸ ਹੈ। ਦੁੱਧ ਤੋਂ ਮੱਖਣ ਕੱਢਣ ਦਾ ਇਹ ਪ੍ਰੋਸੈਸ ਹੈ। ਦੁੱਧ ਵਿੱਚ ਹੱਥ ਫਿਰ ਕੇ ਅਗਲਾ ਕਹੇਗਾ ਮੱਖਣ ਹੈ ਹੀ ਨਹੀਂ ਹੈ, ਤੇ ਬਹੁਤੀ ਦੁਨੀਆ ਨਾਸਤਕ ਹੋ ਗਈ, ਰੱਬ ਹੈ ਹੀ ਨਹੀਂ ਹੈ। ਕਿਤੇ ਨਜ਼ਰ ਆਇਆ ਦੁੱਧ ਵਿੱਚ ਮੱਖਣ? ਆਪਣੇ ਮਨ ਨੂੰ ਕਾਬੂ ਕਰ। ਇਹ ਮਨ ਈਟੀ, ਦਲਿੱਦਰ ਨੂੰ ਤਿਆਗ। ਅੰਤਸ਼ਕਰਨ ਦੇ ਭਾਂਡੇ ਨੂੰ ਸ਼ੁੱਧ ਕਰ, ਦੁੱਧ ਵਰਗੇ ਨਿਰਮਲ ਕਰਮ ਪਾ, ਸੁਰਤ ਦੇ ਟਿਕਾ ਦਾ ਜਾਗ ਲਾ, ਸੰਤੋਖ ਧਰ ਕੇ ਬਹਿ ਜਾ। ਤੇ ਫਿਰ ਇਹ ਜ਼ੁਬਾਨ ਜਦੋਂ ਮੰਥਨ ਕਰੇਗੀ, ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ। ਕਿੱਥੋਂ ਸਿੱਖਣ ਜਾਂਦੇ ਆ ਜੁਗਤੀਆਂ ਗੁਰਮੁਖੋ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੋ ਤੇ ਨਾਮ ਜਪਣ ਦੀਆਂ ਜੁਗਤੀਆਂ ਮੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਖਾਏਗਾ। ਅਸੀਂ ਭਟਕਦੇ ਫਿਰਦੇ ਹਾਂ, ਕਦੀ ਕਿਸੇ ਕੋਲ ਮੈਨੂੰ ਜੁਗਤੀ ਦੱਸ ਦੇ, ਮੈਨੂੰ ਭੇਦ ਦੱਸ ਦੇ। ਇੱਦਾਂ ਤੱਤ ਪਾਇਆ ਜਾਏਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਇੱਦਾਂ ਰਸਨਾ ਦਾ ਵਿਲੋਵੜਾ ਪਾ ਕੇ ਤੱਤ ਨੂੰ ਪ੍ਰਾਪਤ ਕਰੋ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨੀਸਾਨ।
ਪਰਵਾਨਾ ਕਹਿੰਦੇ ਰਾਹਦਾਰੀ, ਜਿਹਦੇ ਹੱਥ ਵਿੱਚ ਰਾਹਦਾਰੀ ਉਹਨੂੰ ਕੋਈ ਨਹੀਂ ਰੋਕਦਾ। ਸਲਿੱਪ ਲਿਖੀ ਹੋਈ ਹੈ, ਪਾਸ ਬਣਿਆ ਹੋਇਆ, ਅਗਲਾ ਧੁਰ ਅੱਗੇ ਤੱਕ ਚਲਿਆ ਜਾਂਦਾ। ਹੁਣ ਰੱਬੀ ਦਰਗਾਹ ਵਿੱਚ ਜਾਣ ਵਾਸਤੇ ਪਤ ਪਰਵਾਨਾ, ਜਿਹਨੂੰ ਠਾਕੇ ਕੋਈ ਨਾ, ਰੋਕੇ ਕੋਈ ਨਾ, ਨਾਮ ਦਾ ਪਰਵਾਨਾ ਗੁਰੂ ਨੇ ਦਿੱਤਾ, ਉਹ ਪਰਵਾਨਾ ਹੱਥ ਵਿੱਚ ਲੈ ਲੈ, ਤੈਨੂੰ ਕੌਣ ਰੋਕ ਸਕੇਗਾ? ਅਸੀਂ ਕਹਿੰਦੇ ਅਸੀਂ ਪਹੁੰਚ ਨਹੀਂ ਪਾ ਰਹੇ ਜੀ। ਸਾਹਿਬ ਕਹਿੰਦੇ ਪਾਸ ਤੇ ਲੈ ਨਾ ਗੁਰੂ ਕੋਲੋਂ। ਗੁਰੂ ਨੇ ਨਾਮ ਦਾ ਪਰਵਾਨਾ ਦਿੱਤਾ, ਪਤ ਪਰਵਾਨਾ, ਨਾਮ ਨਾਮ ਕਾ ਪਤ ਪਰਵਾਨਾ ਸੱਚ ਕਾ ਪਿਆਰੇ, ਸੱਚੇ ਸਾਹਿਬ ਦਾ ਦਿੱਤਾ ਹੋਇਆ ਸੱਚ ਸਰੂਪ ਇੱਜ਼ਤ ਪਤ ਵਾਲਾ ਪਰਵਾਨਾ ਕੋਲ ਕੋਈ ਨਹੀਂ ਰੋਕੇਗਾ। ਤੇ ਉਹਦੇ ਉੱਤੇ ਨਾਮ ਸੱਚਾ ਨਿਸ਼ਾਨ, ਨਿਸ਼ਾਨ ਕਹਿੰਦੇ ਆ ਮੋਹਰ ਨੂੰ, ਲਾ ਮੋਹਰ ਨਾਮ ਦੀ, ਨਾਮ ਦੀ ਮੋਹਰ ਲਾਈ ਨਹੀਂ। ਧੰਨ ਕਲਗੀਆਂ ਵਾਲੇ ਸਾਹਿਬ ਜੀ ਦੇ ਚਰਨਾਂ ਵਿੱਚ ਨਾ ਇੱਕ ਵਾਰੀ ਚਰਚਾ ਹੋਈ, ਹਜ਼ੂਰ ਆਗਰੇ ਦੀ ਧਰਤੀ 'ਤੇ ਬਿਰਾਜਮਾਨ ਸਨ। ਵੇਖੋ ਮੇਰੇ ਗੁਰੂ ਦੀ ਦਇਆਲਤਾ, ਔਰੰਗਜ਼ੇਬ ਸਤਿਗੁਰਾਂ ਦੇ ਲਾਲਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਰਿਹਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਦੀ ਉਹਨਾਂ ਦੀ ਸ਼ਹਾਦਤ ਨੂੰ ਵੇਖੋ। ਤੇ ਦੂਜੇ ਪਾਸੇ ਉਸੇ ਔਰੰਗਜ਼ੇਬ ਦਾ ਪੁੱਤਰ ਕਲਗੀਆਂ ਵਾਲੇ ਸਾਹਿਬ ਦੀ ਸ਼ਰਨ ਵਿੱਚ ਆ ਕੇ ਕਹਿੰਦਾ, ਦਾਤਾ ਮੇਰੀ ਬਾਂਹ ਫੜ ਲੈ, ਮੇਰੇ ਸਿਰ 'ਤੇ ਹੱਥ ਰੱਖ। ਸਤਿਗੁਰੂ ਐਸੀ ਮਦਦ ਕਰਦੇ, ਐਸੀ ਕਿਰਪਾ ਕਰਕੇ ਕਰਦੇ ਕਿ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੱਦੀ 'ਤੇ ਬਿਠਾ ਰਹੇ ਨੇ। ਆਗਰੇ ਦੀ ਧਰਤੀ 'ਤੇ ਚਰਚਾ ਹੋ ਗਈ। ਕਿੰਤੂ ਕਰਨ ਵਾਲਿਆਂ ਨੇ ਪੁੱਛਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਮੇ ਤੋਂ ਬਿਨਾਂ ਰੱਬ ਦੀ ਦਰਗਾਹ ਵਿੱਚ ਨਹੀਂ ਪਹੁੰਚਿਆ ਜਾ ਸਕਦਾ, ਜਿਹੜਾ ਕਲਮਾ ਪੜ੍ਹੇਗਾ ਉਹੀ ਪਹੁੰਚੇਗਾ। ਹੁਣ ਪੜ੍ਹਨ ਤੱਕ ਤਾਂ ਬਥੇਰੀ ਦੁਨੀਆ ਸੀਮਤ ਹੈ, ਬਥੇਰੀ ਦੁਨੀਆ ਪੜ੍ਹ ਰਹੀ ਹੈ। ਜਿਹੜਾ ਕੇਵਲ ਖਾਸ ਧਰਮ ਦਾ ਮਨੁੱਖ ਹੈ, ਹੁਣ ਕੁਝ ਈਰਖਾਵਾਦੀ ਮਨੁੱਖ ਵੀ ਬੈਠੇ ਹੋਏ ਸੀ, ਕਹਿੰਦੇ ਜੀ ਸਾਡੇ ਵਰਨ ਤੋਂ ਬਿਨਾਂ, ਸਾਡੇ ਧਰਮ ਤੋਂ ਬਿਨਾਂ ਖੁਦਾ ਦੀ ਦਰਗਾਹ ਵਿੱਚ ਕੋਈ ਪਹੁੰਚ ਨਹੀਂ ਸਕੇਗਾ। ਇਸ ਵਾਸਤੇ ਕਿਸੇ ਖਾਸ ਧਰਮ ਵਿੱਚ ਆਉਣਾ ਬੜਾ ਜ਼ਰੂਰੀ ਹੈ। ਮੇਰੇ ਸਾਹਿਬ ਨੇ ਨਾ ਉੱਥੇ ਇੱਕ ਜੁਗਤ ਵਰਤੀ, ਕਲਗੀਧਰ ਪਿਤਾ ਕਹਿਣ ਲੱਗੇ ਕਿ ਬਾਦਸ਼ਾਹ ਦੀ ਟਕਸਾਲ ਦੇ ਅੰਦਰ ਜਦੋਂ ਟਕੇ ਘੜੇ ਜਾਂਦੇ ਆ, ਕੋਈ ਖੋਟਾ ਵੀ ਹੁੰਦਾ ਨਾ, ਇੱਕ ਖੋਟਾ ਟਕਾ ਮੰਗਵਾ ਕੇ ਸਾਹਿਬ ਨੇ ਇੱਕ ਆਦਮੀ ਭੇਜਿਆ ਦਰਬਾਰ ਦੇ ਵਿੱਚੋਂ ਕਿ ਇਹਨੂੰ ਕਹੋ ਵਸਤ ਖਰੀਦ ਕੇ ਲੈ ਕੇ ਆ, ਇਹਦੀ ਕੀਮਤ ਪਵਾ ਕੇ ਲੈ ਕੇ ਆ। ਸਾਰੇ ਬਾਜ਼ਾਰ ਫਿਰ ਕੇ ਆ ਗਿਆ, ਕੋਈ ਕੀਮਤ ਨਾ ਪਈ। ਵਾਪਸ ਆ ਗਿਆ, ਕਹਿਣ ਲੱਗੇ ਜੀ ਕੋਈ ਕਦਰ ਨਹੀਂ ਪਈ, ਕੋਈ ਕੀਮਤ ਨਹੀਂ ਪਈ, ਕੋਈ ਵਸਤ ਨਹੀਂ ਮਿਲੀ। ਦਸ਼ਮੇਸ਼ ਜੀ ਕਹਿਣ ਲੱਗੇ ਵੇਖੋ ਦਰਬਾਰ ਦੇ ਵਿੱਚੋਂ ਗਿਆ ਤੇ ਸ਼ਾਹੀ ਮਨੁੱਖ ਗਿਆ, ਪਰ ਖੋਟੇ ਦੀ ਕੋਈ ਕੀਮਤ ਨਹੀਂ ਪਈ। ਜੇ ਖੋਟੇ ਉੱਤੇ ਰਾਜ ਦਰਬਾਰ ਦੀ ਮੋਹਰ ਲੱਗੀ ਹੁੰਦੀ ਤੇ ਕੀਮਤ ਪੈ ਜਾਣੀ ਸੀ ਨਾ। ਇਸੇ ਤਰ੍ਹਾਂ ਭਾਵੇਂ ਕੋਈ ਕਿਸੇ ਮਜ਼ਹਬ ਦਾ ਭੇਗ ਧਾਰ ਲਏ, ਗੁਰਮੁਖੋ ਜੇ ਵਾਹਿਗੁਰੂ ਜੀ ਦੇ ਨਾਮ ਦਾ ਨਿਸ਼ਾਨ ਨਹੀਂ ਨਾ ਲੱਗਿਆ, ਨਾਮ ਸੱਚਾ ਨਿਸ਼ਾਨ ਮੋਹਰ ਨਹੀਂ ਲੱਗੀ, ਤੇ ਇਸ ਰਾਹਦਾਰੀ ਦੀ ਕੋਈ ਕੀਮਤ ਨਹੀਂ ਪੈਣੀ। ਆਪਣੇ ਹਰ ਸਾਹ ਉੱਤੇ ਨਾਮ ਦੀ ਮੋਹਰ ਲਾਓ। ਐਵੇਂ ਅਸੀਂ ਵੀ ਹੰਕਾਰੇ ਨਾ ਤੁਰੇ ਫਿਰੀਏ ਕਿ ਸਾਡਾ ਵੀ ਧਰਮ ਬੜਾ ਵੱਡਾ ਹੈ। ਧਰਮੀ ਹੋ ਕੇ ਸਾਹਿਬ ਦੀ ਦਿੱਤੀ ਹੋਈ ਇਸ ਵਰਦੀ ਨੂੰ ਧਾਰਨ ਕਰਕੇ, ਰੱਬ ਦੇ ਦਿੱਤੇ ਹੋਏ ਸਰੂਪ ਨੂੰ ਸੰਭਾਲ ਕੇ ਅਸੀਂ ਸੰਪੂਰਨ ਨਹੀਂ ਹੋ ਗਏ ਕਿ ਮੇਰਾ ਹੁਣ ਸਰੂਪ ਪਰਮੇਸ਼ਰ ਦਾ ਦਿੱਤਾ ਹੋਇਆ ਤੇ ਮੈਂ ਸਾਂਭ ਲਿਆ, ਗੱਲ ਮੁੱਕ ਗਈ। ਨਹੀਂ ਭਾਈ, ਇਹਨਾਂ ਉੱਤੇ ਮੋਹਰ ਵੀ ਲਾ। ਨਾਮ ਸੱਚਾ ਨਿਸ਼ਾਨ, ਉਸ ਨਿਸ਼ਾਨ ਤੋਂ ਬਿਨਾਂ, ਉਸ ਮੋਹਰ ਤੋਂ ਬਿਨਾਂ ਕੀਮਤ ਨਹੀਂ ਪੈਂਦੀ।
ਆਇਆ ਲਿਖ ਲੈ ਜਾਵਣਾ ਪਿਆਰੀ, ਹੁਕਮੀ ਹੁਕਮ ਪਛਾਣ।
ਹੁਕਮੀ ਬਣ ਕੇ ਵਾਹਿਗੁਰੂ ਜੀ ਦੇ ਵਰਤਦੇ ਹੋਏ ਹੁਕਮ ਨੂੰ ਪਛਾਣ, ਆਇਆ ਹੈ ਤੇ ਚੰਗੇ ਲੇਖ ਲਿਖ ਕੇ ਇੱਥੋਂ ਜਾ, ਮਤ ਸ਼ਰਮਿੰਦਾ ਥੀ ਬਈ। ਐਵੇਂ ਉੱਥੇ ਅੱਖਾਂ ਨਾ ਝੁਕਾਉਣੀਆਂ ਪੈਣ ਸਾਈਂ ਦੇ ਦਰਬਾਰ ਵਿੱਚ। ਸੋ ਚੰਗੇ ਕਰਮ ਲਿਖ ਕੇ ਜਾ।
ਗੁਰ ਬਿਨਾ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਹੁਕਮ ਦੀ ਸੋਝੀ ਸਾਨੂੰ ਅਭੇਦ ਕਰ ਦਿੰਦੀ ਹੈ, ਤੇ ਹੁਕਮ ਦੀ ਸੋਝੀ ਕਦੋਂ ਆਏਗੀ? ਜਦੋਂ ਗੁਰੂ ਦੀ ਕਿਰਪਾ ਹੋਏ। ਗੁਰੂ ਤੋਂ ਬਿਨਾਂ ਹੁਕਮ ਨਹੀਂ ਬੁੱਝਿਆ ਜਾਂਦਾ। ਤੇ ਸਾਚੇ ਸਾਚਾ ਤਾਣ, ਸੱਚੇ ਦਾ ਸੱਚਾ ਢੋਆ, ਜਦੋਂ ਅਸੀਂ ਸੱਚ ਦੇ ਰਾਹ ਤੇ ਤੁਰਾਂਗੇ ਤੇ ਸਾਡੇ ਨਾਲ ਸੱਚ ਦੀ ਸ਼ਕਤੀ ਹੋਏਗੀ। ਆਪ ਸਹਾਈ ਹੋਵਾ, ਸੱਚੇ ਦਾ ਸੱਚਾ ਢੋਆ ਆਸਰਾ, ਸਾਚੇ ਸਾਚਾ ਤਾਣ। ਸੱਚ ਦੇ ਰਾਹ ਤੇ ਤੁਰਦਿਆਂ ਸ਼ਕਤੀ ਕਾਹਦੀ ਹੈ? ਸੱਚ ਦੀ। ਇਹੀ ਕਾਰਨ ਹੈ ਕਿ ਜਿਹਨਾਂ ਕੋਲ ਸੱਚ ਦੀ ਸ਼ਕਤੀ ਹੈ ਉਹ ਫਿਰ ਕਦੀ ਨਹੀਂ ਝੁਕਦੇ ਗੁਰਮੁਖੋ, ਉਹਨਾਂ ਦੇ ਸਾਹਮਣੇ ਮੌਤ ਵੀ ਨਹੀਂ ਟਿਕ ਪਾਉਂਦੀ। ਸਾਰਾ ਸਿੱਖ ਇਤਿਹਾਸ ਇਸ ਗਵਾਹੀ ਨਾਲ ਭਰਿਆ ਹੋਇਆ। ਉਹ ਸੱਚੇ ਪੁਰਖ ਸੱਚ ਦੇ ਪੰਥ ਦੀ ਸੱਚੇ ਦਾ ਤਾਣ ਲੈਂਦੇ ਹਨ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਜ਼ਾਰ।
ਇੱਥੋਂ ਜਿਹੜਾ ਬਚਨ ਸ਼ੁਰੂ ਹੋਇਆ ਨਾ, ਹੁਕਮ ਦੀ ਪਰਿਭਾਸ਼ਾ, ਇਹਨੂੰ ਥੋੜ੍ਹਾ ਜਿਹਾ ਸਮਝਣਾ। ਕਹਿੰਦੇ ਤੇਰੀ ਹੁਕਮ ਹੋਂਦ ਜਿਹੜੀ ਹੈ ਨਾ, ਇਹੀ ਵਾਹਿਗੁਰੂ ਜੀ ਦੇ ਹੁਕਮ ਦਾ ਪ੍ਰਤੀਕ ਹੈ। ਵੇਖੋ ਗੁਰਮੁਖੋ, ਪਰਮੇਸ਼ਰ ਦੀ ਕਲਾ ਵੇਖੋ ਕਿ ਇੱਕ ਸਰੀਰ ਦੇ ਅੰਦਰ ਸਰੀਰ ਪੈਦਾ ਕਰ ਦਿੱਤਾ ਸਾਡਾ ਸਾਰਿਆਂ ਦਾ ਜਦੋਂ ਵਜੂਦ ਬਣਿਆ। ਵਾਹਿਗੁਰੂ ਜੀ ਦੀ ਕਲਾ ਵੇਖੋ ਕਿ ਸਰੀਰ ਦੇ ਅੰਦਰ ਸਰੀਰ ਪੈਦਾ ਕਰ ਦਿੱਤਾ, ਨਿਮਿਆ ਮਾਂ ਦੇ ਉਧਰ ਦੇ ਅੰਦਰ, ਤੇ ਉਧਰ ਦੇ ਅੰਦਰ ਸਾਡਾ 9 ਮਹੀਨੇ 10 ਮਹੀਨੇ ਟਿਕਾਣਾ ਰਿਹਾ।
ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ।
ਹੁਕਮ ਦੇ ਅੰਦਰ ਰਕਤ ਬਿੰਦ ਤੋਂ ਇਹ ਪਿੰਡ ਬਣਿਆ, ਉਦੋ ਸਿਰ ਕੈ ਭਾਰ ਉਲਟਾ ਫਿਰ ਧਰਤੀ ਉੱਤੇ ਪ੍ਰਗਟ ਹੋਇਆ। ਇਹ ਸਾਰਾ ਕੁਝ ਕਿਵੇਂ ਵਰਤਿਆ? ਇਹੀ ਤੇ ਹੁਕਮ ਦੀ ਪਰਿਭਾਸ਼ਾ ਹੈ। ਆਪਣੇ ਆਪ ਨੂੰ ਵੇਖ, ਅਸੀਂ ਕਹਿੰਦੇ ਹਾਂ ਹੁਕਮ ਵਰਤ ਰਿਹਾ ਤੇ ਤਰਕਵਾਦੀ ਕਹੇਗਾ ਹੁਕਮ ਦਿਖਾ। ਸੱਜਣਾ, ਆਪਣੇ ਨਿੱਜ ਨੂੰ ਵੇਖ, ਤੇਰੇ ਤੋਂ ਵੱਡਾ ਹੁਕਮ ਦਾ ਪ੍ਰਗਟਾਵਾ ਕਿੱਥੋਂ ਹੋਣਾ? ਹੁਕਮੀ ਹੋਵਣ ਆਕਾਰ, ਆ ਜੋ ਵੇਖ ਰਿਹਾ ਆਪਣੀ ਚਤੁਰਾਈ ਨਾਲ ਬਣਿਆ ਕੋਈ? ਕਿਹਨੇ ਬਣਾਇਆ ਸੀ ਸਾਨੂੰ ਸਾਧ ਸੰਗਤ? ਅੱਜ ਅਸੀਂ ਫੁੱਲੇ ਫੁੱਲੇ ਫਿਰਦੇ ਹਾਂ ਨਾ, ਕਾਹੇ ਭਇਓ ਫਿਰਤਾ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਕਿਹਨੇ ਬਣਾਇਆ ਸੀ ਸਾਨੂੰ? ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਉਹ ਤੇਰਾ ਵਜੂਦ ਹੀ ਵਾਹਿਗੁਰੂ ਜੀ ਦੇ ਹੁਕਮ ਦੀ ਨਿਸ਼ਾਨੀ ਹੈ।
ਗੁਰਮੁਖ ਦਰ ਗਏ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਹੁਕਮ ਵਿੱਚ ਸਾਰੇ ਆਏ ਨੇ, ਪਰ ਜਿਹੜੇ ਗੁਰੂ ਦੇ ਸਨਮੁਖ ਨੇ ਉਹ ਦਰਗਾਹ ਦੇ ਵਿੱਚ ਆਪਣੇ ਕਾਰਜ ਸਵਾਰ ਕੇ ਚਲੇ ਜਾਂਦੇ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜਿਉਂਦੇ ਨਾ, ਵਜੂਦ ਸਾਰਿਆਂ ਨੂੰ ਰੱਬੀ ਹੁਕਮ 'ਚ ਮਿਲ ਗਿਆ, ਪਰ ਵਜੂਦ ਪਾ ਕੇ ਅਸੀਂ ਕਰਨਾ ਕੀ ਹੈ? ਹੱਥ ਪਾ ਕੇ ਹੱਥਾਂ ਨਾਲ ਕਮਾਉਣਾ ਕੀ ਹੈ? ਪੈਰਾਂ ਨਾਲ ਤੁਰਨਾ ਕਿਸ ਪਾਸੇ ਨੂੰ ਹੈ? ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖ ਲਿਆ ਉਹ ਕਾਰਜ ਸਵਾਰ ਕੇ ਚਲੇ ਗਏ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮ ਹੈ ਜਾਂਦੋ ਜਾਏ।
ਜੰਮਣ ਮਰਨਾ ਹੁਕਮ ਹੈ, ਹੁਕਮੇ ਅੰਦਰ ਆਇਆ ਪਿਆਰੇ, ਇਹ ਹੁਕਮ ਹੈ ਜਾਂਦੋ ਜਾਏ, ਚੱਲਿਆ ਵੀ ਹੁਕਮ ਚ, ਜਨਮ ਵੀ ਹੁਕਮ ਤੇ ਮਰਨ ਵੀ ਹੁਕਮ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਹੁਕਮ ਤੋਂ ਬਿਨਾਂ ਕਿਵੇਂ ਆ ਸਕਦਾ ਸੀ ਤੂੰ? ਤੇ ਜੇ ਆਉਣਾ ਚੰਗਾ ਲੱਗਦਾ, ਜਾਣਾ ਮਾੜਾ ਲੱਗਦਾ, ਫਿਰ ਅਸੀਂ ਹੁਕਮ ਕਿੱਥੋਂ ਕਮਾਇਆ ਸਾ ਸੀ? ਕੋਈ ਆ ਜਾਏ ਤੇ ਖੁਸ਼ੀਆਂ, ਕੋਈ ਚਲਿਆ ਜਾਏ ਤੇ ਰੋਣਾ, ਇਹ ਕਿੱਦਾਂ ਹੋ ਸਕਦਾ? ਉਹ ਇਹ ਸਾਰੀ ਹੁਕਮ ਦੀ ਕਲਾ ਵਰਤ ਰਹੀ ਹੈ। ਜਿੰਨਾ ਜਨਮ ਦੀ ਖੁਸ਼ੀ ਮਨਾਉਂਦਾ, ਉਵੇਂ ਮਰਨ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ। ਸਰਹੰਦ ਸ਼ਹਿਰ ਦੇ ਅੰਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਫਤਿਹਗੜ੍ਹ ਸਾਹਿਬ ਬਣ ਗਿਆ। ਉਹਦੇ ਤੋਂ ਪਹਿਲਾਂ ਸਿੱਖੀ ਦੀ ਉੱਥੇ ਜਾਗ ਲੱਗੀ ਹੋਈ ਸੀ। ਛੇਵੇਂ ਪਾਤਸ਼ਾਹ ਹਜ਼ੂਰ ਨੇ ਵੀ ਉੱਥੇ ਚਰਨ ਪਾਏ। ਉੱਥੇ ਬਾਬਾ ਸਦਨਾ ਜੀ ਦੀ ਮਸੀਤ ਵੀ ਬਣੀ ਹੋਈ ਹੈ, ਜਿਹਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ। ਉਹਨਾਂ ਨੇ ਵੀ ਭਗਤੀ ਦਾ ਰੰਗ ਉੱਥੇ ਲਾਇਆ, ਸਾਧਸੰਗਤ ਬੜੇ ਕੌਤਕ ਵਰਤੇ ਉੱਥੇ। ਉੱਥੇ ਦੋ ਸਿੱਖ ਸਨ, ਭਾਈ ਖੀਵਾ ਅਤੇ ਭਾਈ ਭੀਵਾ। ਮੈਂ ਸੰਖੇਪ ਜੀ ਵਿਥਿਆ ਤੁਹਾਡੇ ਨਾਲ ਸਾਂਝੀ ਕਰ ਲਵਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇਹ ਉਹਨਾਂ ਦੇ ਕੋਈ ਸ਼ਾਹੂਕਾਰਾ ਕਰਦੇ ਸੀ। ਉਹਨਾਂ ਦੇ ਕੋਲ ਇੱਕ ਮਨੁੱਖ ਆਇਆ ਅਤੇ ਕਹਿਣ ਲੱਗਾ, ਜੀ ਮੇਰੀ ਲੋੜ ਬਹੁਤ ਡਾਢੀ ਹੈ ਅਤੇ 100 ਕੁ ਰੁਪਈਆ ਮੈਨੂੰ ਦੇ ਦਿਉ, ਜਿੰਨੀ ਰਕਮ ਚਾਹੀਦੀ ਸੀ। ਹੁਣ ਸ਼ਾਮਾਂ ਦਾ ਵੇਲਾ ਸੀ, ਹਿਸਾਬ ਕਿਤਾਬ ਕਲੋਜ਼ ਹੋ ਚੁੱਕਿਆ ਸੀ। ਇਹ ਭਲੇ ਪੁਰਖ ਗੁਰੂ ਦੇ ਸਿੱਖ ਕਹਿੰਦੇ ਸਵੇਰੇ ਆਈ, ਸਵੇਰੇ ਦੇ ਦਿਆਂਗੇ। ਸਵੇਰੇ ਆਇਆ ਅਤੇ ਭਾਈ ਖੀਵਾ ਅਤੇ ਭਾਈ ਭੀਵਾ ਬੈਠੇ ਆ। ਇੱਕ ਭਰਾ ਨੇ ਦੂਜੇ ਨੂੰ ਭੇਜਿਆ, ਜਾਓ ਮਾਇਆ ਲੈ ਕੇ ਆਓ। ਅਤੇ ਇੰਨੀ ਦੇਰ ਨੂੰ ਇਹ ਜਿਹੜਾ ਲੋੜਵੰਦ ਸੀ ਨਾ, ਇਹ ਗੱਲਾਂ ਕਰਨ ਲੱਗ ਪਿਆ ਵੀ ਮੈਂ ਸਿੱਖਾਂ ਨੂੰ ਬੜੀ ਅਜੀਬ ਗੱਲ ਕਰਦਿਆਂ ਵੇਖਿਆ। ਕਹਿੰਦੇ ਕੀ ਵੇਖਿਆ? ਕਹਿੰਦੇ ਜੀ ਕੋਈ ਚਲਾਣਾ ਕਰ ਜਾਏ ਅਤੇ ਇਹ ਤਾਂ ਵੀ ਕੀਰਤਨ ਕਰਦੇ ਨੇ, ਤਾਂ ਵੀ ਪੜ੍ਹਦੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੁਰਦੇ ਨੂੰ ਲੈ ਕੇ ਜਾਂਦੇ ਵੇਖੇ, ਸ਼ਬਦ ਪੜ੍ਹਦੇ ਜਾ ਰਹੇ ਸੀ। ਅਤੇ ਉਹ ਖੀਵਾ ਅਤੇ ਭੀਵਾ ਜੀ ਪੁੱਛਣ ਲੱਗੇ, ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਤੇ ਸਿਆਪਾ ਕਰਦੇ ਹਾਂ, ਤਾਹਾਂ ਮਾਰਦੇ ਹਾਂ, ਰੋਂਦੇ ਹਾਂ, ਸਿਰ ਵਾਲ ਪੁੱਟਦੇ ਹਾਂ। ਇੱਕ ਭਰਾ ਨੇ ਦੂਜੇ ਨੂੰ ਕਿਹਾ, ਨਾ ਪੈਸੇ ਨਾ ਲੈ ਕੇ ਆਈ, ਇਹਨੂੰ ਪੈਸੇ ਨਹੀਂ ਦੇਣੇ। ਅਤੇ ਲੋੜਵੰਦ ਵਿਚਾਰਾ ਕਲਪ ਕੇ ਕਹਿੰਦਾ, ਜੀ ਕਿਹੜੀ ਗਲਤੀ ਹੋ ਗਈ, ਕਿਹੜੀ ਖੁਨਾਮੀ ਹੋ ਗਈ? ਕਹਿੰਦਾ, ਜੀ ਤੇਰੇ ਉੱਤੇ ਵਿਸ਼ਵਾਸ ਨਹੀਂ ਰਿਹਾ। ਕਹਿੰਦੇ ਹੱਦ ਹੋ ਗਈ, ਕੱਲ੍ਹ ਆਇਆ ਵਿਸ਼ਵਾਸ ਸੀ, ਅੱਜ ਆਇਆ ਵਿਸ਼ਵਾਸ ਸੀ, ਅਤੇ ਆਹ ਘੜੀ 'ਚੋਂ ਦੀ ਵਿਸ਼ਵਾਸ ਕਿਵੇਂ ਟੁੱਟ ਗਿਆ? ਅਤੇ ਗੁਰਮੁਖੋ, ਇਹ ਗੁਰਮੁਖ ਰੂਹਾਂ ਨੇ ਜਿਹੜਾ ਬਚਨ ਕਿਹਾ ਨਾ, ਸਾਡੇ ਪੱਲੇ ਬੰਨਣ ਵਾਲਾ। ਕਹਿੰਦੇ ਉਹ ਰੱਬ ਦੇ ਆ ਬੰਦਿਆ, ਪਰਮੇਸ਼ਰ ਨੇ ਆਪਣੀ ਵਸਤ ਦਿੱਤੀ ਅਤੇ ਜਦੋਂ ਦਿੱਤੀ ਹੋਈ ਵਸਤ ਉਹਨੇ ਵਾਪਸ ਲਈ, ਉਹਦੀ ਚੀਜ਼ ਮੋੜਦੇ ਤੁਸੀਂ ਪਿੱਟ ਸਿਆਪਾ ਕਰਦੇ ਹੋ, ਸਾਡੀ ਦਿੱਤੀ ਹੋਈ ਰਕਮ ਕਿਵੇਂ ਖੁਸ਼ ਹੋ ਕੇ ਵਾਪਸ ਕਰ ਦਿਓਗੇ? ਜਦੋਂ ਗੁਰਮੁਖੋ ਸਮਝ ਆ ਗਈ ਹੁਕਮ ਦੀ, ਤੇ ਫਿਰ ਹਰਖ ਸੋਗ ਤੇ ਰਹਿ ਨਿਆਰੋ। ਫਿਰ ਨਾ ਕੁਝ ਆਉਣ ਦੀ ਖੁਸ਼ੀ, ਨਾ ਕੁਝ ਜਾਣ ਦਾ ਗਮ। ਹੁਕਮ ਸੀ, ਆਇਆ, ਉਹ ਵੀ ਭਲਾ ਹੁਕਮ, ਹੁਕਮ ਵੀ ਕਦੀ ਮਾੜਾ ਹੋ ਸਕਦਾ? ਇਸ ਤਰ੍ਹਾਂ ਆਵਣ ਜਾਣ ਵਾਹਿਗੁਰੂ ਜੀ ਦੀ ਆਪਣੀ ਖੇਲ, ਉਹਦਾ ਹੁਕਮ ਵਰਤ ਰਿਹਾ ਹੈ।
ਹੁਕਮ ਹੈ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ।
ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਜਿਹੜੇ ਗੁਰੂ ਦੇ ਸਨਮੁਖ ਨੇ ਹੁਕਮ ਨੂੰ ਚੀਨਦੇ ਆ, ਜਿਹੜੇ ਮਨ ਦੇ ਪਿੱਛੇ ਲੱਗੇ ਆ ਉਹ ਸਜ਼ਾ ਪਾਉਂਦੇ ਨੇ।
ਹੁਕਮ ਹੈ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਦਾ ਜਾਏ।
ਇਹਨਾਂ ਦੇ ਅੰਦਰ ਸ਼ਬਦ ਦਾ ਗਿਆਨ ਵਰਤਿਆ, ਉਹ ਵੀ ਹੁਕਮ ਦੀ ਕਲਾ ਹੀ ਹੈ। ਐਵੇਂ ਕੋਈ ਆਪਣੇ ਮਾਣ ਵਿੱਚ ਨਾ ਜੀਵੇ ਸਾਧ, ਉਹ ਵਾਹਿਗੁਰੂ ਜੀ ਦਾ ਹੁਕਮ ਹੀ ਵਰਤ ਰਿਹਾ, ਤੇ ਰੱਬੀ ਦਰਗਾਹ ਵਿੱਚ ਮਾਣ ਪਾਉਂਦੇ ਨੇ।
ਹੁਕਮ ਹੈ ਗਣਤ ਗਣਾਈਐ ਪਿਆਰੇ, ਹੁਕਮ ਹੈ ਹਉਮੈ ਦੋਏ।
ਗਣਤ ਗਣਾਈਐ ਦਾ ਅਰਥ ਹੈ ਸੋਚਾਂ ਵਿੱਚ ਪੈਣਾ। ਜੇ ਕੋਈ ਹਉਮੈ ਵਿੱਚ ਹੈ, ਜੇ ਕੋਈ ਸੋਚਾਂ 'ਚ ਡੁੱਬਿਆ ਹੋਇਆ ਹੈ, ਤੇ ਸਭ ਕੁਝ ਹੁਕਮ 'ਚ ਵਰਤ ਰਿਹਾ। ਇਹਨਾਂ ਪੰਕਤੀਆਂ ਨੂੰ ਥੋੜ੍ਹਾ ਜਿਹਾ ਸਮਝ ਲਿਓ। ਕਿਤੇ ਮਨੁੱਖ ਇਹ ਨਾ ਸਮਝਣ ਲੱਗ ਪਏ ਮੈਂ ਬੁਰਾ ਕੀਤਾ ਤੇ ਹੁਕਮ 'ਚ ਹੀ ਕੀਤਾ ਨਾ। ਕਹਿੰਦੇ ਕੋਈ ਜੱਜ ਰੱਬ ਦੇ ਭਰੋਸੇ ਵਾਲਾ ਸੀ ਤੇ ਉਹਦੇ ਕੋਲ ਕਾਤਲ ਦਾ ਕੇਸ ਚਲਿਆ ਗਿਆ। ਜੱਜ ਨੇ ਮੌਤ ਦੀ ਸਜ਼ਾ ਸੁਣਾਈ ਤੇ ਕਾਤਲ ਕਹਿਣ ਲੱਗਾ, ਜੀ ਮੈਂ ਥੋੜ੍ਹਾ ਕੀਤਾ, ਤੁਸੀਂ ਧਰਮੀ ਬੰਦੇ ਹੋ, ਤੁਹਾਨੂੰ ਪਤਾ ਕਰਦਾ ਤੇ ਸਭ ਕੁਝ ਰੱਬ ਹੀ ਹੈ, ਇਹ ਤੇ ਹੁਕਮ ਵਿੱਚ ਹੀ ਹੋਇਆ, ਤੇ ਮੈਨੂੰ ਸਜ਼ਾ ਕਿਉਂ ਦੇਣ ਲੱਗੇ ਹੋ? ਤੇ ਧਰਮੀ ਜੱਜ ਕਹਿਣ ਲੱਗਾ, ਸੱਜਣਾ ਆਹ ਅੱਜ ਵਰਗੇ ਜੱਜ ਨਹੀਂ ਸੀ ਵੀ ਉਹ 29-29 ਸਾਲ ਸਿੱਖ ਆਪਣੇ ਨਿਆਂ ਵਾਸਤੇ ਤਰਸਦੇ ਰਹਿਣ, ਸਿੱਖਾਂ ਦੀਆਂ ਬਹੁ ਬੇਟੀਆਂ ਨੂੰ ਬੇਪੱਤ ਕੀਤਾ ਜਾਂਦਾ ਹੋਵੇ ਦਿੱਲੀ ਦੇ ਦਰਬਾਰਾਂ ਵਿੱਚ, ਗਲੀਆਂ ਤੇ ਬਾਜ਼ਾਰਾਂ ਵਿੱਚ, ਤੇ ਸਾਨੂੰ ਨਿਆਂ ਹੀ ਨਾ ਮਿਲੇ, ਗੁਰਮੁਖੋ ਰੋਂਦੇ ਹੀ ਮਰ ਜਾਈਏ। ਉਹ ਕਿਤੇ ਧਰਮੀ ਜੱਜ ਸੀ, ਰੱਬ ਦੇ ਭੈ ਵਿੱਚ ਜੂਣ ਵਾਲਾ, ਜਿੱਥੇ ਰੱਬ ਦਾ ਹੀ ਭੈ ਮੁੱਕ ਗਿਆ। ਵੇਖੋ ਬੰਦੇ ਦੇ ਤੇ ਸਾਹਮਣੇ ਕੀ ਅਸੀਂ ਸੱਚੇ ਹੋਣਾ ਸੀ, ਪਰਮੇਸ਼ਰ ਹੀ ਭੁੱਲਿਆ ਹੋਇਆ ਇਹਨਾਂ ਲੋਕਾਂ ਨੂੰ। ਉਸ ਧਰਮੀ ਪੁਰਖ ਨੇ ਕਿਹਾ, ਸੱਜਣਾ ਜੇ ਤੂੰ ਕਹਿੰਦਾ ਨਾ ਵੀ ਰੱਬ ਦੇ ਹੁਕਮ ਵਿੱਚ ਗੁਨਾਹ ਹੋਇਆ, ਤੇ ਫਿਰ ਸਜ਼ਾ ਵੀ ਰੱਬ ਦੇ ਹੁਕਮ 'ਚ ਹੋ ਰਹੀ ਹੈ। ਸੋ ਇਹ ਗੱਲ ਸਮਝਣੀ, ਇੱਥੇ ਇਹ ਨਾ ਸਮਝਣਾ ਵੀ ਗੁਨਾਹ ਕਰ ਰਹੇ ਤੇ ਤਾਂ ਕੀ ਹੈ ਜੀ ਰੱਬ ਕਰਵਾ ਦੇ। ਇੱਕ ਉਹ ਮੁਕਾਮ ਦਾ ਜ਼ਿਕਰ ਹੈ ਜਿੱਥੇ ਭਲੇ ਦਾ ਮਾਣ ਨਹੀਂ, ਜਿੱਥੇ ਹੰਕਾਰ ਨਹੀਂ, ਤੇ ਉਸ ਅਵਸਥਾ ਨੂੰ ਪਾ ਲਿਆ ਕਿ ਜੋ ਕੁਝ ਹੋ ਰਿਹਾ ਹੁਕਮ ਵਿੱਚ ਹੋ ਰਿਹਾ, ਕਿਵੇਂ ਕਰਨਾ, ਜਦੋਂ ਇਹ ਸਰੰਡਰ ਕਰ ਦਿੱਤਾ ਨਾ ਅਸੀਂ ਹੁਕਮ ਦੇ ਅੱਗੇ, ਤੇ ਫਿਰ ਔਗਣ ਵੀ ਨਾ ਚਿਤਾਰੇ, ਸਾਹਿਬ ਨੇ ਉਹਨਾਂ ਹੁਕਮੀ ਬੰਦਿਆਂ ਨੂੰ ਬਖਸ਼ ਕੇ ਰੱਬੀ ਦਰਗਾਹ 'ਚ ਜਗ੍ਹਾ ਦੇ ਦਿੱਤੀ। ਸੋ ਇਹ ਵਿਚਾਰਾਂ, ਇਹ ਸਾਰੀ ਦੁਨੀਆਂ ਦੀ ਖੇਡ ਪਰਮੇਸ਼ਰ ਦੇ ਹੁਕਮ ਅੰਦਰ ਚੱਲ ਰਹੀ ਹੈ।
ਹੁਕਮ ਹੈ ਭਵੈ ਭਵਾਈ ਹੈ ਪਿਆਰੇ ਅਵਗਣ ਮੁੱਠੀ ਰੋਏ।
ਹੁਕਮ ਦੇ ਅੰਦਰ ਭਟਕ ਰਿਹਾ ਮਨੁੱਖ ਤੇ ਔਗਣਾਂ ਵਿੱਚ ਗਰਸੇ ਹੋਏ ਰੋ ਰਹੇ ਹਨ।
ਹੁਕਮ ਸਿੰਜਾ ਪੈਸਾ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਵਰਤ ਹੁਕਮ ਰਿਹਾ ਪਰ ਪਛਾਣ ਦੇ ਵਿਰਲੇ ਨੇ, ਜਿਨ੍ਹਾਂ ਨੇ ਸਿੰਜਾਣ ਲਿਆ ਸਿੰਜਾਪੈ ਸ਼ਾਹ ਦਾ, ਪੂਰੇ ਮਾਲਕ ਸੱਚੇ ਪਾਤਸ਼ਾਹ ਦਾ। ਆ ਦੁਨਿਆਵੀ ਸ਼ਾਹਾਂ ਦੇ ਝੂਠੇ ਹੁਕਮ ਨਹੀਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ, ਉਸ ਸ਼ਾਹ ਦਾ ਜਿਨ੍ਹਾਂ ਨੇ ਹੁਕਮ ਪਛਾਣ ਲਿਆ ਉਹ ਮਾਣ ਪਾਉਂਦੇ ਹਨ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਓ।
ਆਖਣ ਔਖਾ ਆਖੀਐ, ਕਹਿੰਦੇ ਆ ਨਾ ਰੋਜ਼ ਆਖਣ ਔਖਾ ਸੱਚਾ ਨਾਓ। ਤੇ ਵਾਹਿਗੁਰੂ ਜੀ, ਇੱਧਰ ਨੂੰ ਆਉਣਾ ਬੜਾ ਔਖਾ ਹੈ, ਕਿਵੇਂ ਅਸੀਂ ਸੱਚੇ ਨਾਮ ਨੂੰ ਸੁਰਤ ਕਰਕੇ ਸੁਣੀਏ।
ਜਿਨੀ ਸੋ ਸਾ ਲਾਹਿਆ ਪਿਆਰੇ ਹਾਂ ਤਿੰਨ ਬਲਿਹਾਰੈ ਜਾਓ।
ਮਹਾਰਾਜ, ਸਾਡਾ ਤੇ ਮਨ ਨਹੀਂ ਲੱਗਦਾ, ਅਸੀਂ ਤੇ ਗੁਟਕਾ ਫੜ ਕੇ ਬੈਠਦੇ ਹਾਂ, ਸੁਰਤਾਂ ਉਡਾਰੀਆਂ ਮਾਰ ਜਾਂਦੀਆਂ। ਅਸੀਂ ਤੇ ਸੰਗਤ ਵਿੱਚ ਬੈਠਦੇ ਹਾਂ, ਮਨ ਕਿਤੇ ਜਾ ਕੇ ਵਣਜ ਕਰ ਰਿਹਾ ਹੁੰਦਾ ਸੁਲਤਾਨਪੁਰ ਲੋਧੀ ਦੇ ਨਵਾਬ ਵਾਂਗੂ। ਉਹਦੀ ਤੇ ਸਾਖੀ ਸੁਣਾਉਂਦੇ ਹਾਂ, ਆਪਣੇ ਅੰਦਰ ਦੀ ਅਵਸਥਾ ਕਿਉਂ ਨਹੀਂ ਵੇਖਦੇ? ਪਰ ਧੰਨ ਨੇ ਗੁਰੂ ਸਾਹਿਬ ਜੀ ਉਹ ਜਿਨ੍ਹਾਂ ਤੇਰੇ ਪਿਆਰਿਆਂ ਨੇ ਆਪਣੇ ਮਨ ਨੂੰ ਜੋੜਿਆ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਸਾਧ ਸੰਗਤ, ਇਹ ਦੋਨੋਂ ਚੀਜ਼ਾਂ ਓਤ ਪੋਤ ਨੇ। ਨਾਮ ਸੰਤੋਖੀਆਂ ਨੂੰ ਮਿਲਦਾ ਤੇ ਸੰਤੋਖ ਨਾਲ ਨਾਮ ਮਿਲਦਾ। ਨਦਰ ਦੇ ਨਾਲ, ਰਹਿਮਤ ਦੇ ਨਾਲ ਆਪਣੀ ਬੁੱਧੀ ਮਤ ਸਭ ਕੁਝ ਛੱਡਿਆ, ਵਰਤ ਦੇ ਹੁਕਮ ਵਿੱਚ ਜਿਵੇਂ ਪਾਣੀ ਦੇ ਵਹਾਅ ਵਿੱਚ ਆਪਣੇ ਆਪ ਨੂੰ ਢਿੱਲਾ ਛੱਡ ਦਈਏ ਤੇ ਤਰਨਾ ਸੌਖਾ ਹੋ ਜਾਂਦਾ ਹੈ, ਇਵੇਂ ਰਜ਼ਾ ਦੇ ਵਿੱਚ ਆਪਣੇ ਯਤਨ ਆਪਣੀ ਮਤ ਚਤੁਰਾਈ ਛੱਡ ਕੇ ਪਰਮੇਸ਼ਰ ਦੇ ਮੁਕਾਮ ਤੱਕ ਪਹੁੰਚਿਆ ਜਾ ਸਕਦਾ ਹੈ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ।
ਇਹ ਜਿਹੜਾ ਸਰੀਰ ਹੈ ਨਾ ਜੀਵਨ, ਇਹ ਕਾਇਆ ਹੈ ਤੇ ਮਨ ਰੂਪੀ ਸਿਆਹੀ ਹੈ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਜ਼ੁਬਾਨ ਨੂੰ ਕਲਮ ਬਣਾ ਕੇ ਲਿਖੀ ਜਾ ਵਾਹਿਗੁਰੂ ਜੀ ਦਾ ਨਾਮ ਵਡਿਆਈ ਸਿਫਤ ਸਲਾਹ, ਲਿਖਦਾ ਜਾ, ਭਰਦੇ ਜ਼ਿੰਦਗੀ ਦੇ ਕਾਗਜ਼ ਲਿਖ ਲਿਖ ਕੇ। ਇੱਥੇ ਕੋਈ ਕਾਲਾ ਲੇਖ ਨਾ ਲਿਖੀ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਇੱਥੇ ਸਿਫਤ ਸਲਾਹ ਦੇ ਲੇਖ ਲਿਖ।
ਧਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ।
ਉਹ ਧਨ ਨੇ ਜਿਨ੍ਹਾਂ ਨੇ ਸੱਚ ਹਿਰਦੇ ਦੇ ਵਿੱਚ ਲਿਖ ਲਿਆ, ਇਹ ਜ਼ਬਾਨ ਨੂੰ ਕਲਮ ਬਣਾ ਕੇ, ਮਨ ਨੂੰ ਸਿਆਹੀ ਬਣਾ ਕੇ, ਜੀਵਨ ਨੂੰ ਕਾਗਜ਼ ਬਣਾ ਕੇ ਜਿਨ੍ਹਾਂ ਲਿਖਾਰੀਆਂ ਨੇ ਸੱਚ ਲਿਖ ਲਿਆ। ਲਿਖਣਾ ਤੁਸੀਂ ਆ ਗੁਰੂ, ਅਸੀਂ ਸਾਰਿਆਂ ਨੇ ਲਿਖਣਾ। ਕੀ ਲਿਖ ਰਹੇ ਹਾਂ? ਉਹ ਧਨ ਜਿਨ੍ਹਾਂ ਨੇ ਸੱਚ ਨਾਮ ਲਿਖ ਲਿਆ। ਤੋ ਸਾਹਿਬ, ਸਾਰਿਆਂ 'ਤੇ ਰਹਿਮਤ ਕਰਨ, ਸਾਡੇ ਅੰਦਰ ਸੱਚ ਲਿਖਿਆ ਜਾ ਸਕੇ, ਭੁੱਲਾਂ ਦੀ ਖਿਮਾ ਬਖਸ਼ ਦੇ, ਅਸੀਸ ਦਿੰਦੇ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ। ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ